ਆਤਮਾ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਲੋਤ ਬੰਦਨ ਸਭ ਕਲਾ ਸਮਰੱਥ ਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਫਿਰਦ ਫਿਰਦ ਪ੍ਰਵੇ ਆਇਆ ਪਰਿਆ ਤਾਂ ਸ਼ਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਪਿਆਰੇ ਜਪ ਤੇ ਦਰਸ਼ਨ ਪਾਇਆ ਸੰਸਾਰ ਉਤਰ ਜਪ ਤੇ ਦਰਸ਼ਨ ਪਾਇਆ ਸੰਸਾਰ ਉਤਰ ਦਰਸ਼ਨ ਪਾਇਆ ਅਨਬੋਲਤ ਮੇਰੀ ਵਿਰਸਾ ਜਾਨੀ ਆਪਣਾ ਨਾਮ ਪਾਇਆ ਦੁੱਖ ਨਾਥੇ ਸੁਖ ਸਹਿ ਸੁਣਾਏ ਅੰਧੇ ਅੰਧ ਗੁਣ ਗਾਇਆ ਬਾਹਾਂ ਪਗਰ ਕਰੀ ਨੇ ਆਪਣੇ ਗ੍ਰਹਿ ਅੰਧ ਗੁਰੂ ਤੇ ਪਾਇਆ ਕੌ ਨਾਨਕ ਗੁਰਬੰਧਨ ਕਾਟੀ ਜਬ ਤੇ ਦਰਸ਼ਨ ਪਾਇਆ ਸੰਸਾਰ ਗਿਆ ਜਬ ਤੇ ਦਰਸ਼ਨ ਪਾਇਆ ਸੰਸਾਰ ਉਤਰ Thank you. दर्शन पाया संसार चल गया, ते दर्शन पाया संसार चल गया, संसार चल गया चल गया चल गया चल गया पास्टो नानक गुणमुख सो बुझा जा कै पाल मतो कैसा वचन है गुरु महाराज जी का। आदा गए संसार के अंदर सारे ही इंसान नजर आते हैं मनुख नजर आते हैं। महाराज कहते प्यारे हो मनुख नहीं है गे शरीर बेशक मनुख है पर इन्हां दे अंदर बहुत सारे ढोर ने पशु ने पशु लैवल के बंदे ने क्योंकि चार लैवल है। पहला पत्थर तो शुरू करते ने पॉइंट जीरो 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 बन जाके जान होंगी लाइफ होंगी वाधा घटता है पत्थर सैल पत्थर उसनू आखते ने नरम होंदा दूसरी 1% तो लैके 25% तक सुरत होया करती है दरखत के अंदर। पहले जमाने च यह गल्ला नहीं सी मनिया जांदियां भी दरख्त नूं भी सुरत है। बड़ी अजीब बात है असीं कहिंदे सानू सुरत है दरख्त नूं सुरत नहीं है। अमेरिका दे विच ਤਜਰਬਾ ਹੋਇਆ, ਇੱਕ ਫਿਲਮ ਦਿਖਾਈ ਉੱਥੇ ਉਹਨਾਂ ਦਿਨਾਂ 'ਚ ਮੈਂ ਉੱਥੇ ਸੀ। ਉਸ ਤੋਂ ਪਹਿਲਾਂ ਇੱਕ ਬੰਗਾਲ ਦਾ ਡਾਕਟਰ ਸੀ ਜੀ, ਡਾਕਟਰ ਬੋਸ, ਉਸਨੇ ਬੜੇ ਅਜੀਬ ਕਿਸਮ ਦੇ ਤਜਰਬੇ ਕਰੇ, ਐਕਸਪੈਰੀਮੈਂਟਸ ਕਰੇ। ਉਹਨੇ ਵੀ ਦਰਖਤਾਂ ਦੇ ਉੱਤੇ ਇੱਕ ਤਜਰਬਾ ਕਰਿਆ। ਕੁਝ ਦਰਖਤ ਐਸੇ ਸੀ ਜਿਹੜੇ ਰੋਹੀ ਦੇ ਵਿੱਚ ਰੱਖ ਦਿੱਤੇ ਗਏ, ਜਿੱਥੇ ਕੋਈ ਬੰਦਾ ਆਉਂਦਾ ਨਹੀਂ ਸੀ, ਜਾਂਦਾ ਨਹੀਂ ਸੀ, ਕੋਈ ਦਰਖਤ ਨੇੜੇ ਨਹੀਂ ਸੀ। ਤੇ ਉਹਨਾਂ ਦੇ ਜਿਹੜੇ ਰਾਖਾ, ਇੱਕੋ ਹੀ ਰਾਖਾ ਰੱਖਤਾ, ਪਾਣੀ ਪਾਉਣਾ, ਟਾਈਮ ਤੇ ਖਾਦ ਪਾਉਣਾ। ਉਹਨੇ ਵੀ ਗਮਲੇ ਸੇਮ ਟੂ ਸੇਮ ਲਿਆ ਕੇ ਸੋਹਣੇ ਥਾਂ, ਸਜੇ ਹੋਏ ਥਾਂ ਤੇ ਰੱਖ ਦਿੱਤੇ। ਉੱਥੇ ਆਪ ਜਾਣਾ, ਉਸੇ ਤਰ੍ਹਾਂ ਪਾਣੀ ਪਾਉਣਾ, ਉਸੇ ਤਰ੍ਹਾਂ ਖਾਦ ਪਾਉਣਾ, ਲੇਕਿਨ ਵਾਧਾ ਕੀ ਕਰਨਾ, ਉਹ ਦਰਖਤਾਂ ਨੂੰ ਹਰ ਵਕਤ ਸੰਗੀਤ ਸੁਣਾਉਂਦੇ ਰਹਿਣਾ। ਸਾਜ਼ ਵੱਜਦੇ ਨੇ, ਸਾਜ਼ ਵੱਜਦੇ ਸੁਣਾਈ ਜਾਣੇ, ਆਪ ਖਿੜਕੇ ਜਾਣਾ ਦਰਖਤਾਂ ਦੇ ਅੰਦਰ, ਖੁਸ਼ ਹੋ ਕੇ ਜਾਣਾ, ਪਿਆਰ ਨਾਲ ਜਾਣਾ। ਝਾਤੀ ਪਾਉਣੀ ਤਾਂ ਪਿਆਰ ਦੀ, ਦਰਖਤਾਂ ਦੇ ਨਾਲ ਸਾਂਝ ਪਾਉਣੀ, ਕੋਈ ਗੱਲ ਨਾ ਕਰਨੀ ਵੀ ਆਹ ਦਰਖਤ ਵੱਢਦੀਏ। ਇੱਥੇ ਨਤੀਜਾ ਕੀ ਹੋਇਆ, ਜਿਹੜੇ ਦਰਖਤਾਂ ਨਾਲ ਪਿਆਰ ਦੀ ਪਾਲਣਾ, ਪਿਆਰ ਦਾ ਵਰਤਾਰਾ ਹੋਇਆ, ਉਹ ਬਹੁਤ ਮੌਲ ਗਏ, ਬਹੁਤ ਵਧੀਆ ਹੋ ਗਏ। ਜਿਹੜੇ ਦਰਖਤਾਂ ਨੂੰ ਇਗਨੋਰ ਕਰਤਾ, ਭਾਵੇਂ ਉਹਨਾਂ ਨੂੰ ਪਾਣੀ ਵੀ ਪੈਂਦਾ ਸੀ, ਖਾਦ ਵੀ ਪੈਂਦਾ ਸੀ, ਪਰ ਉਹ ਦਰਖਤ ਵਿਕਾਸ ਨਾ ਕਰ ਸਕੇ। ਉਸਨੇ ਥਿਉਰੀ ਦੱਸੀ ਕਿ ਦਰਖਤ ਆਦਮੀ ਦੇ ਪਿਆਰ ਨੂੰ ਮੰਨਦਾ, ਆਦਮੀ ਦੇ ਐਟੀਚਿਊਡ ਨੂੰ ਸਮਝਦਾ। ਅਮਰੀਕਾ ਚ ਹੋਰ ਤਰ੍ਹਾਂ ਤਜਰਬਾ ਕਰਕੇ ਦੱਸਿਆ ਡਿਵੈਲਪਡ ਦਰਖਤਾਂ ਦਾ, ਰੇਡੀਓ ਵੇਵਸ ਦੇ ਨਾਲ ਕੰਪਿਊਟਰ ਨੇ ਉਹਨਾਂ ਦੇ ਐਕਸ਼ਨਾਂ ਨੂੰ ਫੜਨ ਦਾ ਯਤਨ ਕੀਤਾ। ਇੱਕ ਪਾਰਟੀ ਦਰਖਤਾਂ ਵੱਲ ਨੂੰ ਜਾਂਦੀ ਹੈ, ਕਟਰ ਲਏ ਹੋਏ ਨੇ, ਪੌੜੀਆਂ ਲਈਆਂ ਹੋਈਆਂ, ਰੱਥੇ ਲਏ ਹੋਏ ਨੇ, ਤੇ ਦਰਖਤ ਨੂੰ ਵੱਢਣ ਦਾ ਇਰਾਦਾ ਕਰਿਆ ਹੋਇਆ। ਉਹ ਕੀ ਦੇਖਦੇ ਨੇ ਕਿ ਉਹਦੇ ਪੱਤੇ ਜਿਹੜੇ ਨੇ ਉਹ ਸੁੰਗੜ ਰਹੇ ਨੇ, ਬੰਦੇ ਨੂੰ ਦੇਖ ਕੇ ਟਾਹਣੀਆਂ ਜਿਹੜੀਆਂ ਉਹ ਵੀ ਅੰਦਰ ਨੂੰ ਆ ਰਹੀਆਂ ਨੇ। ਦਰਖਤ ਦੇ ਉੱਤੇ ਭੈ ਦਾ ਵਾਤਾਵਰਨ ਬਣਿਆ ਹੋਇਆ। ਦੂਸਰੇ ਪਾਸੇ ਦਰਖਤਾਂ ਨੂੰ ਸਾਂਭਣ ਵਾਸਤੇ, ਪਾਣੀ ਦੇਣ ਵਾਸਤੇ, ਖਾਦ ਵਗੈਰਾ ਪਾਉਣ, ਗੁਡਾਈਆਂ ਕਰਨ ਵਾਸਤੇ ਪਾਰਟੀ ਜਾਂਦੀ ਹੈ। ਉਹ ਜਿਹੜੇ ਦਰਖਤ ਨੇ ਉਹ ਵਿਕਾਸ ਚ ਆ ਰਹੇ ਨੇ, ਲਹਿਰਦੇ ਨੇ, ਪੱਤੇ ਖਿੜ ਰਹੇ ਨੇ, ਟਾਹਣੀਆਂ ਖਿੜ ਰਹੀਆਂ ਨੇ, ਫੈਲ ਰਹੀਆਂ ਨੇ। ਦੋਏ ਜਦੋਂ ਸਾਹਮਣੇ ਆਈਆਂ, ਉਹਨਾਂ ਨੇ ਕਿਹਾ ਦੇਖੋ ਇਹ ਦਰਖਤ ਜਿਹੜਾ ਹੈ ਸੁੰਗੜਦਾ ਸੀ, ਇਹ ਆਦਮੀ ਦਾ ਮਾੜਾ ਇਰਾਦਾ ਜਾਣ ਕੇ ਸੁੰਗੜਦਾ ਸੀ ਵੀ ਮੈਨੂੰ ਇਹ ਕੱਟ ਦੇਗਾ, ਕਿਉਂਕਿ ਸੱਚਿਓਂ ਕੱਟਣ ਵਾਸਤੇ ਆ ਰਹੇ ਸੀ। ਦੂਸਰੇ ਜਿਹੜੇ ਸੀ ਉਹ ਕਹਿਣ ਲੱਗੇ ਵੀ ਇਹ ਆਦਮੀ ਦੇ ਪਿਆਰ ਦੇ ਨਾਲ ਮੌਲ ਰਹੇ ਸੀ, ਕਿਉਂਕਿ ਉਹ ਇਹਨੂੰ ਖਾਦ ਪਾਉਣ, ਪਾਣੀ ਪਾਉਣ ਵਾਸਤੇ ਆ ਰਿਹਾ ਸੀ। ਸੋ ਦਰਖਤਾਂ ਦੀ ਜੋ ਇੰਟਲੈਕਚੁਅਲ ਲੈਵਲ ਹੈ ਉਹ ਇੱਕ ਪੁਆਇੰਟ ਤੋਂ 25 ਤੱਕ ਹੈ। ਉਹਦੇ ਬਾਅਦ ਪਸ਼ੂ ਆ ਜਾਂਦੇ ਨੇ, ਪੰਛੀ ਆ ਜਾਂਦੇ ਨੇ। ਪਸ਼ੂ ਪੰਛੀਆਂ ਦੀ ਥਿੰਕਿੰਗ ਦੇ ਵਿੱਚ ਬੜਾ ਫਰਕ ਹੈ, ਸੋਝੀ 'ਚ ਬੜਾ ਫਰਕ ਹੈ। ਕੁੱਤਾ ਮਿਸਾਲ ਦੇ ਤੌਰ ਤੇ ਤੁਸੀਂ ਬੜੇ ਪਿਆਰ ਨਾਲ ਪਾਲਿਆ, ਤੁਸੀਂ ਉਹਨੂੰ ਛੱਡ ਕੇ ਚਲੇ ਗਏ, 8-7 ਸਾਲ ਬਾਅਦ ਜਾਂਦੇ ਹੋ, ਉਹ ਇੱਕਦਮ ਆ ਕੇ ਤੁਹਾਨੂੰ ਗਲਬੱਕੜੀ ਪਾ ਲਏਗਾ, ਉੱਪਰ ਖੜਾ ਹੋ ਜਾਏਗਾ, ਪਿਆਰ ਦੇ ਨਾਲ ਦੋਏ ਲੱਤਾਂ ਮੂਹਰਲੀਆਂ ਪਾ ਕੇ ਘੁੱਟਣਾ ਸ਼ੁਰੂ ਕਰ ਦੇਗਾ ਵੀ ਤੂੰ ਕਿੱਥੇ ਚਲਾ ਗਿਆ ਸੀ, ਕੁਛ ਤਾਂ ਸਕਦਾ ਨਹੀਂ। ਲੇਕਿਨ ਉਹਦੇ ਅੰਦਰ ਪਿਆਰ ਛੁਪਿਆ ਪਿਆ। ਮਾੜੇ ਇਰਾਦੇ ਦੇ ਨਾਲ ਜਾਓ, ਉਸਨੂੰ ਫੌਰਨ ਪਤਾ ਲੱਗ ਜਾਂਦਾ, ਕੋਈ ਕ੍ਰਾਈਮ ਕਰ ਦੇਵੇ, ਕੱਪੜਾ ਸੰਘਾ ਦੋ, ਬਾਜ਼ਾਰ ਬੰਦੇ ਚੋਂ ਜਾ ਕੇ ਫੜ ਲੈਂਦਾ, ਕਿਉਂਕਿ ਵੈਸੇ ਅਸੀਂ ਨਹੀਂ ਫੜ ਸਕਦੇ ਕੱਪੜਾ ਸੁੰਘ ਕੇ, ਉਹਨੂੰ ਸੋਝੀ ਐਸ ਚੀਜ਼। ਇਸੇ ਤਰ੍ਹਾਂ ਬਹੁਤ ਸਾਰੇ ਜਾਨਵਰ ਨੇ, ਬੜੀ ਅੱਡ ਅੱਡ ਸੋਝੀ ਹੈ ਹਰੇਕ ਦੀ, ਬੜੀ ਰਿਸਰਚ ਹੋਈ ਹੈ ਇਹਨਾਂ ਚੀਜ਼ਾਂ ਤੇ। ਛੋਟੇ ਛੋਟੇ ਪੰਛੀ ਨੇ, ਤਿਤਲੀਆਂ ਸੀ, ਇਹਨਾਂ ਦੇ ਆਂਡੇ ਬਦਲ ਦਿੱਤੇ। ਉਹਦਾ ਉਹਦੇ ਚ ਰੱਖਦਾ, ਉਹਦਾ ਉਹਦੇ ਚ ਰੱਖਦਾ, ਦੋਏ ਆਪਣੇ ਆਂਡਿਆਂ ਨੂੰ ਨੀ ਸਾਂਭਦੀਆਂ। ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਆਂਡਾ ਬਦਲ ਗਿਆ, ਸਾਨੂੰ ਨੀ ਪਤਾ, ਟਟੀਰੀਆਂ ਜਿਹਨੇ ਪਹਿਲੇ। ਉਹ ਦੂਰ ਬੈਠਾ ਫੋਟੋ ਲਈ ਜਾਂਦਾ ਕੈਮਰੇ ਦੇ ਨਾਲ, ਇੱਕ ਟਟੀਰੀ ਪਰੇ ਹਟ ਗਈ ਤੇ ਦੂਸਰੀ ਨੇ ਆਪਣੀ ਛਾਤੀ ਦੇ ਬਲ ਦੇ ਨਾਲ ਉਹਦੇ ਆਲਣੇ ਚੋਂ ਧਰਤੀ ਤੇ ਦਿੰਦੀ ਹੈ, ਕਿਉਂਕਿ ਉਹਨੇ ਆਂਡਾ ਕੱਢਿਆ ਆਪਣੇ ਚ ਲਿਆਈ, ਉਹਦਾ ਕੱਢ ਕੇ ਪਰੇ ਕਰਦਾ। ਉਹਨਾਂ ਨੂੰ ਵੀ ਪਛਾਣ ਹੈ, ਅਣਜਾਣ ਨਹੀਂ ਹੈਗੇ ਕਿਸੇ ਗੱਲ। ਸੋ ਇਹ 50% ਨਹੀਂ ਹੋਇਆ ਕਰਦੀ ਹੈ, ਬਾਜੇ ਹੈ। ਅਸੀਂ ਜਾਂਦੇ ਹਾਂ, ਜਹਾਜ਼ ਚਲਾਉਂਦੇ ਨੇ ਸਾਡੇ ਚਾਲਕ, ਜੇ ਕਿਤੇ ਉਹਨਾਂ ਕੋਲ ਨਾਰਥ ਪੋਲ ਦੀ ਸੂਈ ਨਾ ਹੋਵੇ ਤਾਂ ਉਹ ਜਹਾਜ਼ ਨੂੰ ਟਿਕਾਣੇ ਨਹੀਂ ਲਾ ਸਕਦੇ, ਲਿਆ ਨਹੀਂ ਸਕਦੇ। ਉਹ ਸੂਈ ਦੇ ਆਸਰੇ ਚੱਲਦੇ ਨੇ, ਉਹੀ ਰਸਤਾ ਦੱਸਦੀ ਹੈ। ਇਹਨਾਂ ਦੇ ਕੋਲ ਕੋਈ ਸੂਈ ਨਹੀਂ ਹੁੰਦੀ, 1200-1500 ਮੀਲ ਸਾਇਬੇਰੀਆ ਤੋਂ ਆ ਕੇ ਹਿੰਦੁਸਤਾਨ ਦੇ ਕਿਸੇ ਝੀਲ ਦੇ ਉੱਤੇ ਆ ਕੇ ਉਤਰੇ, 2-4 ਮਹੀਨੇ ਆਪਣੇ ਸਰਦੀ ਦੇ ਕੱਢੇ। ਜਦ ਅਗਲੇ ਸਾਲ ਆਊ ਤਾਂ ਉਹ ਸਿੱਧੀ ਉੱਥੇ ਹੀ ਆ ਕੇ ਉਤਰਦੀ ਹੈ, ਚਾਹੇ ਹਨੇਰਾ ਹੋਵੇ, ਚਾਹੇ ਕੁਛ ਕਿਹਾ ਜਾਏ, ਮੌਸਮ ਕਿਉਂ ਨਾ ਹੋਵੇ, ਉਹਨੇ ਰਾਹ ਨਹੀਂ ਭੁੱਲਣਾ। ਉਹਨੂੰ ਆਪੇ ਹੀ ਪਤਾ ਹੈ 1200-1500 ਮੀਲ ਦੇ ਰਾਹ ਤੋਂ ਸਮੁੰਦਰ ਤੋਂ ਪਾਰ ਜਾਂਦੀ ਹੈ, ਸਮੁੰਦਰ ਲੰਘਦੀ ਹੈ, 1200 ਮੀਲ ਦੀ ਉਡਾਰੀ ਹੁੰਦੀ ਹੈ ਤੇ ਲੰਘ ਕੇ ਉਸੇ ਟਿਕਾਣੇ ਤੇ ਪਹੁੰਚ ਜਾਂਦੀ ਹੈ। ਇਹਨੂੰ ਪਤਾ ਹੈ ਵੀ ਇੱਥੋਂ ਰਸਤਾ ਜਿਹੜਾ ਹੈ ਇੰਨਾ ਹੈ, ਵੱਡੇ ਸਮੁੰਦਰ ਵਿੱਚ ਨਹੀਂ ਪੈਂਦੀ ਵੀ ਰਾਹ ਚ ਥੱਕ ਜੂ ਡੁੱਬ ਜੂ ਮੈਂ। ਇਹਦਾ ਮਤਲਬ ਹੈ ਕਿ ਉਹਨਾਂ ਪਸ਼ੂਆਂ ਪੰਛੀਆਂ ਨੂੰ ਸੋਝੀ ਹੈ, ਠੀਕ ਹੈ ਵੀ 50% ਨਹੀਂ। ਮਨੁੱਖ ਜਿਹੜਾ ਇਹਨੂੰ 50 ਤੋਂ 75 ਹੁੰਦੀ ਹੈ, ਮਹਾਰਾਜ ਕਹਿੰਦੇ। ਲੇਕਿਨ ਮਨੁੱਖ ਬੈਰੀ ਕਰਦਾ, ਜ਼ਰੂਰੀ ਨਹੀਂ ਕਿ ਮਨੁੱਖ ਇੰਨੀ ਸੋਝੀ ਵਾਲਾ ਹੀ ਹੋਵੇ। ਮਨੁੱਖ ਦੇ ਵਿੱਚ ਪਸ਼ੂ ਵੀ ਹੁੰਦੇ ਨੇ, ਪਸ਼ੂ ਲੈਵਲ ਦੇ ਵੀ ਹੁੰਦੇ ਨੇ, ਦੇਵਤਾ ਲੈਵਲ ਦੇ ਵੀ ਹੁੰਦੇ ਨੇ। 50 ਤੋਂ 75 ਮਨੁੱਖ ਦੀ ਆਮ ਹੈ ਤੇ 75 ਤੋਂ 100 ਤੱਕ ਜਿਹੜੀ ਹੈ ਉਹ ਗਿਆਨਵਾਨ ਪੁਰਸ਼ਾਂ, ਬ੍ਰਹਮ ਗਿਆਨੀਆਂ, ਨਾਮ ਜਪਣ ਵਾਲਿਆਂ ਦੀ ਸੁਰਤ ਹੁੰਦੀ ਹੈ। ਸੋ ਅੱਡ ਅੱਡ ਹੈ ਸਾਰੀ ਚੀਜ਼, ਬੋਲਦੇ ਉਹ ਵੀ ਨੇ, ਗੱਲਾਂ ਵੀ ਕਰਦੇ ਨੇ, ਆਪਣੀ ਬੋਲੀ ਹੈ ਉਹਨਾਂ ਦੀ, ਮਨੁੱਖ ਨਾਲ ਵੀ ਰਲ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਆ ਤਾਂ ਗਏ ਸੰਸਾਰ ਦੇ ਅੰਦਰ, ਮਨੁੱਖ ਦੀ ਜੂਨੀ ਤਾਰ ਲਈ, ਲੇਕਿਨ ਹੈ ਕਿ ਕਹਿੰਦੇ ਪਸ਼ੂ ਨੇ, ਢੋਰ ਨੇ, ਆਪਣਾ ਇਹ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ਟ ਹੋ। ਜੇ ਬੁੱਝਣ ਵਾਲੀ ਗੱਲ ਨਹੀਂ ਬੁੱਝੀ, ਕਹਿੰਦੇ ਉਹ ਤਾਂ ਪਸ਼ੂ ਹੈ, ਪਸ਼ੂ ਵੀ ਲੋਅਰ ਲੈਵਲ ਦਾ ਢੋਰ ਜਿਹਨੂੰ ਗਧਾ ਕਹਿੰਦੇ। ਇਹਦੀ ਸੁਰਤ ਬਹੁਤ ਛੋਟੀ ਹੁੰਦੀ ਹੈ, ਕਈ ਗੱਲਾਂ ਚ ਉੱਚਾ ਵੀ ਹੁੰਦਾ, ਕਈ ਗੱਲਾਂ ਚ ਬਹੁਤ ਛੋਟਾ ਵੀ ਹੁੰਦਾ। ਬਾਰਿਸ਼ ਆਉਣੀ ਹੋਵੇ ਇਹਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਵੀ ਮੀਂਹ ਆਉਣ ਵਾਲਾ ਹੀ ਹੈ, ਦੂਸਰਿਆਂ ਨੂੰ ਘੱਟ ਪਤਾ ਲੱਗਦਾ। ਕੀੜੀਆਂ ਨੂੰ ਪਤਾ ਲੱਗ ਜਾਂਦਾ ਵੀ ਬਾਰਿਸ਼ ਆਉਣ ਵਾਲੀ ਹੈ ਥੋੜੇ ਦਿਨਾਂ ਚ, ਸਿਆਣੇ ਇਹਨਾਂ ਦੀ ਮੂਵਮੈਂਟ ਤੋਂ ਜਾਣ ਜਾਂਦੇ ਨੇ ਵੀ ਹੁਣ ਬਾਰਿਸ਼ ਆਏਗੀ। ਵਾਹਿਗੁਰੂ ਨੇ ਸਾਰਿਆਂ ਨੂੰ ਗੁਣ ਦਿੱਤੇ। ਮਹਾਰਾਜ ਕਹਿੰਦੇ ਮਨੁੱਖ ਜਿਹੜਾ ਹੈ ਇਹ ਲੋਅਰ ਲੈਵਲ ਤੇ ਆ ਜਾਂਦਾ, ਜੇ ਤਾਂ ਪਰਮੇਸ਼ਰ ਵੱਲ ਨੂੰ ਚੱਲੇ ਤਾਂ ਇਹ ਆਪਣੀ ਸੁਰਤ ਵਿੱਚ ਰਹਿੰਦਾ, ਜੇ ਹੇਠਾਂ ਪਸ਼ੂਆਂ ਵਾਲੇ ਕੰਮ ਕਰਨ ਲੱਗ ਜਾਵੇ ਤਾਂ ਫਿਰ ਇਹ ਪਸ਼ੂ। ਇੱਕ ਤਾਂ ਉਹਨੇ ਡਿਵੀਜ਼ਨ ਹੈ ਮਨੁੱਖਾਂ ਦੀ, ਚਾਰ ਹਿੱਸਿਆਂ ਦੇ ਅੰਦਰ ਹੈ। ਇੱਕ ਇਹਨਾਂ ਨੂੰ ਪਾਮਰ ਕਹਿੰਦੇ ਨੇ, ਜਿਨ੍ਹਾਂ ਨੂੰ ਰੂਹਾਨੀਅਤ ਦਾ ਕੁਛ ਪਤਾ ਨਹੀਂ ਹੁੰਦਾ, ਨਾ ਰੱਬ ਬਾਰੇ ਜਾਣਦੇ ਨੇ, ਨਾ ਰੂਹਾਨੀ ਗੱਲ ਨੂੰ ਫੜਦੇ ਨੇ, ਨਾ ਉਹਨਾਂ ਦਾ ਚਿੱਤ ਲੱਗਦਾ, ਨਾ ਉਹ ਸਤਸੰਗ ਚ ਆਉਂਦੇ ਨੇ, ਇੱਥੇ ਆ ਕੇ ਵੀ ਮਨ ਨਹੀਂ ਉਹਨਾਂ ਦਾ ਜੁੜਦਾ। ਮਹਾਰਾਜ ਕਹਿੰਦੇ ਉਹ ਮਨ ਦੇ ਪਿੱਛੇ ਲੱਗਣ ਵਾਲੇ ਬੰਦਿਆਂ ਨੂੰ ਮਨਮੁੱਖ ਆਖਿਆ ਜਾਂਦਾ। ਇੱਕ ਉਹ ਨੇ ਜਿਹੜੇ ਗੁਰੂ ਦੀ ਬਾਣੀ ਦੇ ਸਿਧਾਂਤ ਦੇ ਮੁਤਾਬਕ ਆਪਣਾ ਜੀਵਨ ਢਾਲਦੇ ਨੇ, ਉਹਨਾਂ ਨੂੰ ਗੁਰਮੁੱਖ ਆਖਿਆ ਜਾਂਦਾ। ਦੋਵੇਂ ਕੈਟੇਗਰੀਜ ਹੈ ਮਨੁੱਖਾਂ ਦੇ ਅੰਦਰ ਮਿਲਾ ਕੇ ਸਾਰਿਆਂ ਨੂੰ। ਇੱਕ ਤਾਂ ਉਹ ਜਿਹੜੇ ਮਨ ਦੇ ਪਿੱਛੇ ਲੱਗ ਕੇ ਗੱਲ ਕਰਦੇ, ਇੱਕ ਉਹ ਨੇ ਜਿਹੜੇ ਗੁਰੂ ਦੇ ਸਿਧਾਂਤ ਨੂੰ ਅਪਣਾ ਕੇ ਬਾਤ ਕਰਦੇ ਹੈ। ਸੋ ਜਿਹੜੇ ਪਹਿਲੀ ਕਿਸਮ ਦੇ ਨੇ, ਮਹਾਰਾਜ ਕਹਿੰਦੇ ਦੇਖਣ ਨੂੰ ਤਾਂ ਉਹ ਲੱਗਦੇ ਨੇ ਬਹੁਤ ਵਧੀਆ ਮਨੁੱਖ, ਪਰ ਜਿਹੜਾ ਉਹਦਾ ਲੈਵਲ ਹੈ ਉਹ ਪਸ਼ੂਆਂ ਦੇ ਬਰਾਬਰ ਨਹੀਂ, ਪਸ਼ੂਆਂ ਤੋਂ ਨੀਵਾਂ ਹੈ, ਕਿਉਂਕਿ ਪਸ਼ੂ ਚ ਗੁਣ ਹੁੰਦਾ। ਹਾਥੀ ਮਰ ਜਾਵੇ, ਮਰੇ ਹੋਏ ਦਾ ਕਿੰਨਾ ਮੁੱਲ ਹੁੰਦਾ, ਉਹਦੇ ਹਾਥੀ ਦੇ ਦੰਦ, ਹਾਥੀ ਦੀਆਂ ਹੱਡੀਆਂ ਬੇਅੰਤ ਮਹਿੰਗੀਆਂ ਹੋਇਆ ਕਰਦੀਆਂ। ਸ਼ੇਰ ਮਰ ਜਾਵੇ, ਲੱਖਾਂ ਰੁਪਏ ਉਹਦੀ ਖਾਲ ਦਾ ਮੁੱਲ ਹੈ। ਕੋਈ ਹੋਰ ਜਾਨਵਰ ਮਰ ਜੇ ਤੇ ਉਹਨਾਂ ਦੀ ਖੱਲਾਂ ਦੇ ਮੁੱਲ ਨੇ। ਇੱਥੇ ਤੱਕ ਜੇ ਸੱਪ ਵੱਡਾ ਉਹ ਵੀ ਮਰ ਜਾਵੇ, ਉਹਦੇ ਵੀ ਟੈਚੀ ਵਗੈਰਾ ਦੇ ਉੱਤੇ ਚਮਕਦਾਰ ਚੀਜ਼ਾਂ ਉੱਤੇ ਲਾਉਂਦੇ ਨੇ ਤੇ ਜਾਂ ਜੋੜਿਆਂ ਦੇ ਉੱਤੇ ਲਾਉਂਦੇ ਨੇ, ਪਰ ਜੇ ਮਨੁੱਖ ਮਰ ਜਾਵੇ ਇਹ ਕਿਸੇ ਵੀ ਕੰਮ ਨਹੀਂ ਆਉਂਦਾ। ਨਰੂ ਮਰੇ ਨਰ ਕਾਮਨਾ ਵੈ, ਪਸ਼ੂ ਮਰੇ ਦਸ ਕਾਲ ਸਵਾਰ, ਉਹ ਮਰਿਆ ਹੋਇਆ ਵੀ ਸਵਾਰਦਾ। ਉਹ ਮਨਮੁੱਖ ਬੰਦੇ ਤੋਂ ਉਹਦੀ ਮਹੱਤਤਾ ਜਿਹੜੀ ਹੈ ਗੁਰੂ ਮਹਾਰਾਜ ਕਹਿੰਦੇ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਪੜ੍ਹ ਲਓ,
ਪਸ਼ੂ ਆਵਾਰੇ।
कैसा निर्णय है गुरु नानक पातशाह का बाणी दे अंदर कि देखने बड़े सोहने लगते ने कबीर कंचन के कुंडल बने ऊपर लाल जो सोने दे कुंडल बहुत ही वधिया फैशनदार बना के कन्ना च पाए हुए ने दस्तार रेशम की बनी हुई है रंग बिरंगी चीरा बनिया है ते ऊपर मालावां जड़ियां है लाला दियां हीरियां दियां जवाहरात दियां ने पर कहंदे जे परमेश्वर का नाम नहीं है हिरदे दे अंदर तां ओह कुछ भी नहीं है जलिया होया काना है जिवें अग ला दे दी है इनू थरकड़े नू उहदे बाद कालख वाले खड़े हुंदे ने नेड़े जाओ तां कपड़े खराब हो जांदे ने देखण नू उंज चंगे नहीं लगदे जिसे दा दे काम ज्यों जिन मन नाही ना जिन्हां दे मन ते मुख दे विच नाम नहीं है जले हुए काने वर्गे लगते जिन सतगुर पुरख ना सेव्यो शब्द ना कीतो विचार दो गल्ला महाराज ने कही है जिन्होंने सतगुर पुरख की सेवा नहीं करी है ते जो शब्द है ओदी बाणी है ओदा विचार नहीं करिया है महाराज कहिंदे उहनां नूं तुसीं की समझोगे कहिंदे ओए मानस जून ना आखियन मनुख ना कहो उहनां पशु ढोर गवार गवार भी ने नाल महामूर्ख ते ढोर ने ते पशु ने पशु महामूर्ख नहीं हुंदा है अपने सर्कल च रहिंदा मनुख महामूर्ख होया करदा कहिंदे इहनां नूं मनुख ना कहो ए मानस जून ना आखियन पशु ढोर गवार ਉਹ ਨਾ ਅੰਤਰ ਗਿਆਨ ਨਾ ਧਿਆਨ ਹੈ ਨਾ ਗਿਆਨ ਦੀ ਬਾਤ ਹੈ ਨਾ ਪਰਮੇਸ਼ੁਰ ਦਾ ਧਿਆਨ ਹੈ ਹਰ ਸਿਉ ਪ੍ਰੀਤ ਨਾ ਪਿਆਰ ਗਿਆਨ ਨਹੀਂ ਹੈ ਧਿਆਨ ਨਹੀਂ ਹੈ ਵਾਹਿਗੁਰੂ ਨਾਲ ਪਿਆਰ ਨਹੀਂ ਹੈ ਮਨਮੁਖ ਮੂਹੇ ਵਿਕਾਰ ਮੈਂ ਮਰ ਜੰਮੇ ਵਾਰ ਵਾਰ ਹੁਣ ਉਹਦਾ ਅੰਤਮ ਗੋਲ ਕੀ ਹੈ ਵਿਕਾਰਾਂ ਚ ਪੈ ਕੇ ਜੀਵਨ ਬਰਬਾਦ ਕਰ ਲੈਣ ਸ਼ਰਾਬਾਂ ਕਬਾਬਾਂ ਮਾੜੀਆਂ ਗੱਲਾਂ ਮਾੜੀਆਂ ਆਦਤਾਂ ਦੇ ਵਿਚ ਪੈ ਕੇ ਆਪਣਾ ਜਨਮ ਬਰਬਾਦ ਕਰ ਲੈਣ ਨਤੀਜਾ ਕੀ ਹੋਇਆ ਕਰਮਾਂ ਦੇ ਨਾਲ ਜਕੜਿਆ ਗਿਆ ਬੰਨ ਦਿੱਤਾ ਗਿਆ ਜਿਵੇਂ ਸੰਗਲਾਂ ਨਾਲ ਬੰਨ ਦਿੱਤਾ ਜਾਵੇ ਕਿਸੇ ਉਹਨਾਂ ਨੂੰ ਭੋਗਣ ਵਾਸਤੇ ਉਸ ਨੂੰ ਸੰਸਾਰ ਤੇ ਜੰਮਣਾ ਮਰਨਾ ਪੈਂਦਾ ਮਾੜਾ ਕੰਮ ਕੋਈ ਕਰ ਲਓ ਇੱਥੇ ਵੀ ਉਹਦੀ ਸਜ਼ਾ ਮਿਲਦੀ ਹੈ ਦਰਗਾਹ ਚ ਵੀ ਮਿਲਦੀ ਹੈ ਬਹੁਤ ਬੁਰੀ ਨਸ਼ੇ ਪੀਂਦਾ ਕੋਈ ਆਦਮੀ ਗੁਰੂ ਨਾਨਕ ਪਾਤਸ਼ਾਹ ਨੂੰ ਮੱਕੇ ਚ ਪੁੱਛਿਆ ਮਕਤਾਬਾ ਸ਼ਰੀਫ ਚ हे नानक जो आदमी नशे पींदे ने उन्हां दा दरगाह च की हाल हुंदा है महाराज कहिंदे प्यारे हो परमेश्वर नूं भुल के मन जन्म नूं बर्बाद करके नशियां च पैंदा कहिंदे एक दी गल दस्सदे आं तुहानूं शराब दी उत्थे एक हजार मन सिक्का गर्म करके उहदे गल विच पाया जांदा रोज चीकदा है इन्ना टॉर्चर उस नूं हुंदा उस चीज़ दा जदों इह भुगतना पैंदा उस वेले औखा ਸੋ ਇਸ ਤਰ੍ਹਾਂ ਦੇ ਨਾਲ ਹੋਰ ਕਰਮ ਨੇ ਮਾੜੇ ਕਰਮ ਕਰਦਾ ਪਰਾਈਆਂ ਇਸਤਰੀਆਂ ਕੋਲ ਜਾਂਦਾ ਕਹਿੰਦੇ ਥੰਮ ਬਣਾ ਦਿੰਦੇ ਨੇ ਉੱਥੇ ਅੱਗ ਵਰਗੇ ਤਪੇ ਹੁੰਦੇ ਨੇ ਉਹਦੇ ਨਾਲ ਝਵੇੜ ਦਿੰਦੇ ਨੇ ਵੀ ਲੱਗਿਆ ਰਿਹਾ ਇੱਥੇ ਇਸਤਰੀਆਂ ਦੀਆਂ ਸ਼ਕਲਾਂ ਹੁੰਦੀਆਂ ਇਸਤਰੀਆਂ ਵਾਸਤੇ ਆਦਮੀਆਂ ਦੀਆਂ ਹੁੰਦੀਆਂ ਕਹਿੰਦੇ ਉਹਨਾਂ ਨੂੰ ਸਜ਼ਾ ਇਹੀ ਮਿਲਦੀ ਹੈ ਕਿ ਜੰਮ ਪਏ ਮਰ ਗਏ ਮਨਮੁਖ ਮੂਹੇ ਵਿਕਾਰ ਮੈਂ ਮਰ ਜੰਮੇ ਬਾਰੋ ਬਾਰ ਮਨਮੁਖ ਬਿਨ ਨਾ ਵੇ ਕੂੜਿਆ ਫਿਰੇ ਬੇਤਾਲਿਆ ਬੇਤਾਲਾ ਫਿਰਦਾ ਕੋਈ ਉਹਦਾ ਨਿਸ਼ਾਨਾ ਨਹੀਂ ਹੋਇਆ ਜ਼ਿੰਦਗੀ ਦਾ ਪਸ਼ੂ ਮਾਨਸ ਜੰਮ ਪਲੇਟੇ ਕਹਿੰਦੇ ਹੈਗੇ ਤਾਂ ਮਨੁੱਖ ਤੇ ਮਨੁੱਖਾਂ ਦੇ ਚੰਮ ਚ ਪਲੇਟੇ ਹੋਏ ਹੈਗੇ ਪਸ਼ੂ ਅੰਦਰੋਂ ਕਾਲਿਆ ਅੰਦਰੋਂ ਕਾਲੇ ਨੇ ਕਹਿੰਦੇ ਇਹਨਾਂ ਐਸੇ ਪੁਰਖ ਨੇ ਆਪ ਤਾਂ ਡੁੱਬਦੇ ਨੇ ਜਿਹੜਾ ਇਹਨਾਂ ਦਾ ਨਾਲ ਜਿਹੜਾ ਸੰਗਤ ਵੀ ਕਰਦਾ ਉਹ ਵੀ ਨਹੀਂ ਬਚਦਾ ਐਸਾ ਫਰਮਾਨ ਕਰਦੇ ਨੇ ਪੜੋ ਗਿਆ ਪਿਆਰੇ ਜੀ ਮਨਮੁੱਖ ਬੰਦੇ ਆਹ
ਪਿਆਰੇ ਜੀ ਮਨ ਸੰਗਤ ਕਰਨਾ ਕਦੇ ਮਨ ਭੁੱਲ ਕੇ ਸੰਗਤ ਕਰਨਾ ਕਦੇ ਮਨ ਭੁੱਲ ਕੇ ਮੰਨਤ ਕਰਨਾ ਕਦੇ ਮਨ ਭੁੱਲ ਕੇ ਕਰਨਾ ਕਦੇ ਮਨ ਭੁੱਲ ਕੇ ਮੰਨਤ ਕਰਨਾ ਕਦੇ ਮਨ ਭੁੱਲ ਕੇ ਕਰਨਾ ਕਦੇ ਮਨ ਭੁੱਲ ਕੇ ਸੰਗਤ ਕਰਨਾ ਕਦੇ ਮਨ ਭੁੱਲ ਕੇ ਸੰਗਤ ਕਰਨਾ ਕਦੇ ਮਨ ਭੁੱਲ ਕੇ ਯਾਰੇ ਮਨ ਮੁੱਕ ਬੰਦਿਆਂ ਯਾਰਿਆ ਮਨ ਮੁੱਕ ਬੰਦਿਆਂ ਜਲ ਕੋਠੜੀ ਪਾਲਕ ਭਰੀਆ ਬੜੀਆ ਗੱਜਲ ਕੋਠੜੀ 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 ਪਾਲਕ ਭਰੀਆ ਬੜੀਆ ਗੱਜਲ ਕੋਠੜੀ ਪਾਲਕ ਭਰੀਆ ਗੱਜਲ ਕੋਠੜੀ 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 ਪਾਲਕ ਭਰੀਆ ਬੜੀਆ ਗੱਜਲ ਕੋਠੜੀ ਪਾਲਕ ਭਰੀਆ ਕਲਰ ਖੇਤੀ ਬੀਜਿਆ ਉਹ ਬੀਜਿਆ ਬੀਜਿਆ ਕੇ ਕਾਜ ਨਾ ਸਰਿਆ ਕਲਰ ਖੇਤੀ ਬੀਜਿਆ ਕੇ ਕਾਜ ਨਾ ਸਰਿਆ ਉਹ ਛੁੱਟੀ ਪੀਂਦੀ ਪੀਂਦੀ ਹੈ ਉਹ ਪੀਂਦੀ ਹੈ ਪੀਂਦੀ ਹੈ ਮੈਂ ਤੋਰੇ ਮਰਿਆ ਛੁੱਟੀ ਪੀਂਦਾ ਪੀਂਦੀ ਹੈ ਮੈਂ ਤੋਰੇ ਮਰਿਆ ਗੰਨਾ ਬਣ ਮਨ ਤਾਰੂਆ ਮਨ ਤਾਰੂਆ ਮਨ ਤਾਰੂਆ ਚੋਂ ਬੁੱਤਰ ਤਰੀਆ ਗੰਨਾ ਬਣ ਮਨ ਤਾਰੂਆ ਚੋਂ ਬੁੱਤਰ ਤਰੀਆ ਮੰਦਰ ਸਵੇ ਮੰਦਰ ਸਵੇ ਮੰਦਰ ਤੇ ਨਾਲ ਨਫਰੀਏ ਲਾਏ ਮੰਦ ਸਹਿਜਾਲ ਸਿਆਂ ਸੰਗਤ ਬੇਮੁਖਾ ਉਹ ਬੇਮੁਖਾ ਬੇਮੁਖਾ ਰਾਮ ਦੁਖਾਂ ਕਰੀਏ
ਕਹਿਣ ਲੱਗੇ ਅਸਰ ਹੋ ਜਾਇਆ ਕਰਦਾ ਉਹਦੀ ਸੰਗਤ। ਕਬੀਰ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਬਾਸਨ ਕਾਰੋ ਬਰਸੀਏ ਤਾਂ ਕੁਛ ਲੱਗ ਗਿਆ। ਕਬੀਰ ਮਾਰੀ ਮਰੋਂ ਕਸੰਗ ਕੀ ਕੇਲੇ ਨਿਕਟ ਜੋ ਵੇਰ ਉਹ ਚੁੱਲ੍ਹਾ ਉਹ ਚੀਰਿਆ ਸਾਕਤ ਸੰਗ ਨਾ ਇਹ ਨੇੜੇ ਹੀ ਨਹੀਂ ਹੈ ਲੇਖਾ ਦੇਣਾ ਪੈ ਜਾਂਦਾ। ਕਹਿੰਦੇ ਚਾਵਲ ਜਿਹੜਾ ਹੈ ਉਹਦੇ ਉੱਤੇ ਤੁਫ ਹੁੰਦਾ ਛਿਲਕਾ ਉਹ ਕੀ ਉਹਨੂੰ ਸਜ਼ਾ ਮਿਲਦੀ ਹੈ ਚਾਵਲ ਨਾਲ ਲੱਗਣ ਦੀ ਉਹਦੇ ਉੱਤੇ ਦਮਾਂ ਦਮ ਮੋਹਲੇ ਲੱਗਦੇ। ਕਬੀਰ ਚਾਵਲ ਕਾਰਨ ਤੁਖ ਕੋ ਮੋਲੀ ਲਾਏ ਸੰਗ ਕਸੰਗੀ ਬੈਠਦੇ ਤਾਂ ਪੁੱਛੇ ਤਰਨ ਲਾਏ ਕਸੰਗੀਆਂ ਦੀ ਸੰਗਤ ਚ ਬੈਠ ਕੇ ਲੇਖਾ ਦੇਣਾ ਸਿਰ ਰਹਿ ਜਾਇਆ ਕਰਦਾ ਕਿਉਂਕਿ ਉਹਨਾਂ ਨਿੰਦਿਆ ਕਰਨੀ ਹੈ ਚੁਗਲੀ ਕਰਨੀ ਹੈ ਮਾੜੀਆਂ ਗੱਲਾਂ ਚ ਪਾਉਣਾ ਬੰਦੇ ਨੂੰ ਉਹਦਾ ਅਸਰ ਹੁੰਦਾ ਆਦਮੀ ਦੇ ਉੱਤੇ। ਸੋ ਕਹਿਣ ਲੱਗੇ ਇਸ ਤਰ੍ਹਾਂ ਮਨਮੁਖ ਤੋਂ ਦੂਰ ਰਹਿਣਾ ਹੀ ਠੀਕ ਹੁੰਦਾ। ਨਾਸਤਕ ਹੈ ਮਨਮੁਖ ਹੈ ਪਰਮੇਸ਼ਰ ਤੋਂ ਭੁਲਾ ਦਿੰਦਾ ਵਿਸ਼ੇ ਵਿਕਾਰਾਂ ਦੇ ਵਿੱਚ ਲਾ ਦਿੰਦਾ ਜਿਹਦੇ ਨਾਲ ਆਪ ਵੀ ਡੁੱਬਦਾ ਤੇ ਜਿਹਨੂੰ ਸਿੱਖ ਮਤ ਦਿੰਦਾ ਉਹ ਵੀ ਡੁੱਬ ਜਾਇਆ ਕਰ। ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਪਿਆਰਿਓ ਇਹਦੀ ਸੰਗਤ ਨਾ ਕਰੋ ਇਹ ਠੀਕ ਨਹੀਂ ਹੋਇਆ। ਦੂਜੇ ਪਾਸੇ ਹੈ ਸਾਧੂਆਂ ਦੀ ਸੰਗਤ ਉਹ ਆਮ ਬੰਦੇ ਨੂੰ ਨਹੀਂ ਪ੍ਰਾਪਤ ਹੋਇਆ ਕਰਦੀ। ਇਹ ਨਿਰਣਾ ਹੈ ਇਸ ਚੀਜ਼ ਦਾ ਪੱਕਾ ਨਿਰਣਾ ਹੈ ਇਹਦਾ ਹੋਇਆ ਹੋਇਆ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਯੁਧਿਸ਼ਠਿਰ ਅੱਜ ਦਿੱਲੀ ਦੇ ਵਿੱਚ ਨਮਾਇਸ਼ ਲੱਗ ਰਹੀ ਹੈ। ਕਹਿੰਦੇ ਹਾਂ ਮਹਾਰਾਜ ਬੜਾ ਕੁਛ ਦੇਖਣ ਵਾਸਤੇ ਆਉਣਾ ਸਾਰੇ ਭਾਰਤ ਵਰਸ਼ ਵਿੱਚੋਂ ਕਾਰੀਗਰ ਆਪਣੀ ਦਸਤਕਾਰੀ ਹੱਥਾਂ ਨਾਲ ਬਣਾਈ ਹੋਈ ਬੁਨਕਰ ਲੋਕ ਜਿਹੜੇ ਨੇ ਵਧੀਆ ਤੇ ਵਧੀਆ ਡਿਜ਼ਾਇਨਾਂ ਦੇ ਕੱਪੜੇ ਜਿਹੜੇ ਦੂਜੇ ਹੱਥਾਂ ਨਾਲ ਸੂਈ ਦਾ ਕੰਮ ਕਰਨ ਵਾਲੇ ਨੇ ਉਹ ਵਧੀਆ ਤੇ ਵਧੀਆ ਚੀਜ਼ਾਂ ਕੱਢ ਕੇ ਲਿਆਉਂਦੇ ਆ ਤੇ ਜਿਹੜੇ ਗਲੀਚੇ ਬਣਾਉਂਦੇ ਨੇ ਅਨੇਕ ਕਿਸਮ ਦੇ ਗਲੀਚੇ ਦਰੀਆਂ ਵਾਲੇ ਦਰੀਆਂ ਦੇ ਮਹਾਰਾਜ ਦੇਖਣਾ ਹੈ ਐਸੀ ਨੁਮਾਇਸ਼ ਲੱਗਣੀ ਹੈ। ਕਹਿਣ ਲੱਗੇ ਉੱਥੇ ਸਤਸੰਗ ਵੀ ਹੁੰਦਾ ਕਹਿੰਦੇ ਉਹਦਾ ਤਾਂ ਪਤਾ ਨਹੀਂ। ਕਹਿਣ ਲੱਗੇ ਉੱਥੇ ਸਤਸੰਗ ਵੀ ਹੁੰਦਾ ਕਹਿਣ ਲੱਗੇ ਯੁਧਿਸ਼ਠਿਰ ਨਮਾਇਸ਼ ਵਿੱਚ ਤਾਂ ਹਰ ਬੰਦਾ ਜਾ ਸਕਦਾ ਪਰ ਸਤਸੰਗ ਚ ਨਹੀਂ ਜਾ ਸਕਦਾ। ਕਹਿੰਦਾ ਇਹ ਤਾਂ ਗੱਲ ਮਹਾਰਾਜ ਤੁਹਾਡੇ ਕਹੇ ਤੇ ਅਸੀਂ ਹਾਂ ਕਹਿ ਦਿੰਦੇ ਹਾਂ ਲੇਕਿਨ ਇਹ ਹੁੰਦਾ ਨਹੀਂ। ਜਿਹਨੂੰ ਸਤਸੰਗ ਦਾ ਪ੍ਰੇਮ ਹੈ ਉਹ ਚਲਿਆ ਜਾਂਦਾ ਸਤਸੰਗ ਦੇ ਅੰਦਰ। ਕਹਿੰਦੇ ਨਹੀਂ ਐਸੀ ਬਾਤ ਨਹੀਂ ਇਹ ਤਾਂ ਪ੍ਰਭੂ ਦੀ ਕਿਰਪਾ ਹੀ ਹੋਵੇ ਤਾਂ ਸਤਸੰਗ ਮਿਲਦਾ। ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾਂ ਕਹ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ। ਕਹਿੰਦੇ ਐ ਤਾਂ ਨਹੀਂ ਹੋਇਆ ਕਰਦਾ ਪਹਿਲਾਂ ਪੁੰਨ ਕਰਮ ਜਾਗਿਆ ਕਰਦੇ ਨੇ ਉਹ ਫਲ ਦੇਣ ਵਾਸਤੇ ਤਤਪਰ ਹੋਇਆ ਕਰਦੇ ਨੇ ਤਾਂ ਸਤਸੰਗ ਮਿਲਿਆ ਕਰਦਾ। ਜਿੰਨਾ ਉਹਨੂੰ ਕਰਮ ਨੇ ਪ੍ਰੇਰਣਾ ਦਿੱਤੀ ਆ ਉਨਾ ਕੁ ਕਰਕੇ ਉਹ ਤੁਰ ਜਾਇਆ ਕਰਦਾ ਕਿਉਂਕਿ ਉਹਦੇ ਭਾਗਾਂ ਚ ਅਜੇ ਸਤਸੰਗ ਹੈ ਨਹੀਂ। ਬੜੀ ਕਰੜੀ ਬਾਤ ਕਹਿ ਦਿੱਤੀ ਮਨ ਚ ਕਹਿਣ ਲੱਗੇ ਵੀ ਕੋਈ ਗੱਲ ਹੈ ਸਤਸੰਗ ਹੁੰਦਾ ਹੋਵੇ ਆਦਮੀ ਚਲਿਆ ਜਾਂਦਾ। ਕਹਿੰਦੇ ਚਲੋ ਨਮਾਇਸ਼ ਦੇਖੀਏ ਸਾਰੇ ਆਪਣੇ ਆਪਣੇ ਹਿਸਾਬ ਨਾਲ ਤੀਰ ਅੰਦਾਜੀ ਜਿੱਥੇ ਹੋ ਰਹੀ ਸੀ ਉੱਥੇ ਅਰਜਨ ਚਲਿਆ ਗਿਆ ਜਿੱਥੇ ਮਲ ਘੁਲਦੇ ਸੀ ਤੇ ਦੌ ਲਾ ਰਹੇ ਸੀ ਗੁਰਜਾ ਲੈ ਕੇ ਲੜਾਈ ਕਰ ਰਹੇ ਸੀ ਉੱਥੇ ਭੀਮ ਸੈਨ ਦੇਖਣ ਵਾਸਤੇ ਚਲਿਆ ਜਾਂਦਾ। ਜਿੱਥੇ ਗਊਆਂ ਤੇ ਘੋੜੇ ਸੀ ਉਹ ਆਪਣੇ ਘੋੜੇ ਕਰਤੱਬ ਦਿਖਾਉਂਦੇ ਸੀ ਉਸ ਥਾਂ ਦੇ ਉੱਤੇ ਸਹਿਦੇਵ ਚਲਿਆ ਗਿਆ ਨੁਕਰ ਚਲਿਆ ਗਿਆ ਗਊਆਂ ਕੋਲ ਤੇ ਬਾਕੀ ਚੀਜ਼ਾਂ ਦੇਖਣ ਲੱਗ ਗਿਆ ਯੁਧਿਸ਼ਠਿਰ ਆਲਟ ਵਗੈਰਾ। ਕ੍ਰਿਸ਼ਨ ਮਹਾਰਾਜ ਜਿਸ ਵਕਤ ਗਏ ਤਾਂ ਆਵਾਜ਼ ਆਈ ਸਾਧੂਆਂ ਦੀ ਜਮਨਾ ਦੀ ਵਰੇਤੀ ਤੇ ਬੈਠੇ ਹਰੀ ਦਾ ਜਸ ਕਰ ਰਹੇ ਉਸੇ ਵੇਲੇ ਨਮਾਇਸ਼ ਛੱਡ ਗਏ ਉਧਰ ਨੂੰ ਚਲੇ ਗਏ। ਸਾਰਾ ਦਿਨ ਪਿਆਰ ਦੇ ਨਾਲ ਸਤਸੰਗ ਚ ਬੈਠੇ ਸ਼ਾਮ ਨੂੰ ਸਾਰੇ ਇਕੱਠੇ ਹੋਏ ਕਹਿਣ ਲੱਗੇ, ਆਪਣੀਆਂ ਆਪਣੀਆਂ ਬਾਤਾਂ ਕਰਨ ਲੱਗ ਗਏ। ਪਹਿਲਵਾਨਾਂ ਦੀਆਂ ਗੱਲਾਂ ਭੀਨ ਸਹਿਨ ਕਰੀ ਜਾਵੇ, ਤੀਰਅੰਦਾਜ਼ਾਂ ਦੀਆਂ ਗੱਲਾਂ, ਤੀਰਅੰਦਾਜ਼ੀ ਦੀਆਂ ਗੱਲਾਂ ਅਰਜਨ ਕਰੀ ਜਾਵੇ। ਸਹਿਦੇਵ ਆਪਣੇ ਕਰੀ ਜਾਵੇ, ਘੋੜਿਆਂ ਦੀ ਗੱਲ ਜਿਹੜਾ ਸੀ ਗਊਆਂ ਦੀਆਂ ਗੱਲਾਂ, ਤੇ ਦਿਸ਼ਟਰ ਆਪਣੀ ਬਾਤ ਕਰੀ ਜਾਵੇ ਵੀ ਇਹੋ ਜਿਹੇ ਸੋਹਣੇ ਕੱਪੜੇ ਸੀ, ਇਹੋ ਜਿਹੇ ਸੋਹਣੇ ਵਸਤਰ ਸੀ, ਆਰਟ ਦੀਆਂ ਚੀਜ਼ਾਂ ਦੀ ਕਰੀ ਜਾਵੇ। ਕ੍ਰਿਸ਼ਨ ਮਹਾਰਾਜ ਕਹਿੰਦੇ, ਕਿਉਂ ਭਾਈ ਇੱਕ ਗੱਲ ਦੱਸੋ, ਸਤਸੰਗ ਹੁੰਦਾ ਸੀ? ਕਹਿੰਦੇ ਹਾਂਜੀ। ਕਹਿੰਦੇ ਫਿਰ ਤੁਸੀਂ, ਤੁਹਾਡੇ ਵਿੱਚ ਤਾਂ ਕੋਈ ਉੱਥੇ ਦੇਖਿਆ ਨਹੀਂ? ਕਹਿੰਦੇ ਮਹਾਰਾਜ ਉੱਥੇ ਹੀ ਰੁੱਝੇ ਰਹੇ। ਅਸੀਂ ਕਹਿੰਦੇ ਇਸੇ ਗੱਲ ਇਸੇ ਕਰਕੇ ਤੁਹਾਨੂੰ ਇੱਕ ਬੇਨਤੀ ਕਰੀ ਸੀ ਕਿ ਮਾੜੀ ਸੰਗਤ ਤਾਂ ਨੱਠ ਕੇ ਵੀ ਮਿਲ ਜਾਂਦੀ ਹੈ, ਉਹਦੇ ਚ ਭਾਗਾਂ ਦੀ ਕੋਈ ਸਵਾਲ ਹੀ ਨਹੀਂ ਹੋਇਆ ਕਰਦਾ। ਲੇਕਿਨ ਜੋ ਸਾਧੂਆਂ ਦੀ ਸੰਗਤ ਫਲ ਦੇਣ ਵਾਲੀ ਹੈ, ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਕੇਵਲ ਬਾਣੀ ਸੁਣਨ ਨਾਲ ਹੀ ਫਲ ਪ੍ਰਾਪਤ ਹੋ ਜਾਵੇ। ਕਹਿੰਦੇ ਪਿਆਰੇ, ਉਹ ਭਾਗਾਂ ਤੋਂ ਬਿਨਾਂ ਕਿਵੇਂ ਹੋ ਜਾਏਗੀ? ਕਹਿੰਦੇ ਇਸ ਤਰ੍ਹਾਂ ਦੇ ਨਾਲ ਨਹੀਂ ਹੋਇਆ ਕਰਦਾ। ਭਾਗ ਜਾਗਣ ਪੂਰੇ ਭਾਗ, ਫੇਰ ਜਾ ਕੇ ਸਾਧੂ ਦੀ ਸੰਗਤ ਪ੍ਰਾਪਤ ਹੋਇਆ ਕਰਦੀ ਹੈ।
ਵੱਡਿਆਂ ਭਾਗਾਂ ਨਾਲ ਮਿਲਦੀ ਸੰਗਤ ਸਾਧ, ਵੱਡਿਆਂ ਭਾਗਾਂ ਨਾਲ ਮਿਲਦੀ ਸੰਗਤ ਸਾਧ। ਮਨ 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 ਕੋ ਜੋ ਹਰ ਮਨ ਮਨ ਕੇ ਦੇ ਪਰਵਾਨ ਦੇ
ਮਾਰਵਣ ਖਾਂ ਦੀ ਸੰਗਤ, ਦੂਜੇ ਪਾਸੇ ਸਾਧੂਆਂ ਦੀ ਸੰਗਤ, ਉਹ ਹਰੀ ਦੇ ਲੜ ਲਾਉਂਦੇ ਨੇ ਤੇ ਜੰਮਣ ਮਰਨ ਦਾ ਚੱਕਰ ਖਤਮ ਕਰਾਉਂਦੇ, ਜਿਉਂਦੇ ਹੀ ਪ੍ਰਵਾਨ ਹੋ ਜਾਂਦੇ ਨੇ ਕਿਉਂਕਿ ਹਰੀ ਦੇ ਕੀਰਤਨ ਵਿੱਚ ਜਾਗ ਕੇ ਹਰੀ ਦਾ ਜਸ ਸਰਵਣ ਕਰਦੇ। ਜਿਨ੍ਹਾਂ ਨੂੰ ਸਾਧੂ ਦੀ ਸੰਗਤ ਪ੍ਰਾਪਤ ਹੋ ਗਈ, ਕਹਿੰਦੇ ਉਹੀ ਦੁਨੀਆਂ ਦੇ ਵਿੱਚ ਵੱਡੇ ਭਾਗਾਂ ਵਾਲਾ ਹੈ। ਜੇ ਨਹੀਂ ਹੈ ਨਾ ਹੀ ਵਿਸਰ ਗਿਆ ਤ੍ਰਿਗ ਜੀਵਣਾ, ਜੇ ਨਾ ਵਿਸਰ ਗਿਆ ਕਹਿੰਦੇ ਤਰਕਾਰ ਆ ਉਹਦਾ ਜੀਵਣਾ, ਟੂਟੇ ਕੱਚ ਤਾਜ ਕੱਚੇ ਤਾਗੇ ਵਾਂਗੂ ਟੁੱਟ ਜਾਂਦਾ। ਨਾ ਧੂੜ ਪਨੀਤ ਸਾਰ, ਉਹਦੀ ਧੂੜੀ ਕਿੰਨੀ ਪਵਿੱਤਰ ਹੁੰਦੀ ਹੈ ਸਾਧੂ ਦੀ, ਕਹਿੰਦੇ ਲੱਖ ਕੋਟ ਪਰਾਗੇ, ਪਰਾਗ ਦਾ ਲੱਖ ਕੋਟ, ਇੱਕ ਖਰਬ ਪਰਾਗ ਦੇ ਤੀਰਥ ਦਾ ਫਲ ਇੱਕ ਸਾਧੂ ਦੀ ਧੂੜੀ ਦੀ ਇੱਕ ਮੁੱਠੀ ਦੇ ਵਿੱਚ ਉਹਨੂੰ ਪ੍ਰਾਪਤ ਹੋ ਜਾਂਦਾ। ਦੋਹਾਂ ਸੰਗਤਾਂ, ਇੱਕ ਸੰਗਤ ਡੋਬਦੀ ਹੈ ਤੇ ਇੱਕ ਸੰਗਤ ਤਾਰਦੀ। ਗੁਰੂ ਨਾਨਕ ਪਾਤਸ਼ਾਹ ਇੱਕ ਵਾਰੀ ਜੰਗਲ ਚ ਬੈਠੇ ਨੇ, ਮਰਦਾਨੇ ਦੀ ਨਿਗਾਹ ਗਈ, ਇਹ ਦੇਖਦਾ ਇੱਕ ਮੁਰਦਾ ਪਿਆ, ਇੱਕ ਬੁਝਾੜ ਆਉਂਦਾ ਹੈ, ਭੁੱਖਾ ਲੱਕਾ ਲੱਗਿਆ ਹੋਇਆ। ਸੁਭਾਵਿਕ ਖਿਆਲ ਆ ਗਿਆ ਵੀ ਇਹ ਮਾਸ ਖਾਏਗਾ, ਮੁਰਦੇ ਨੂੰ ਪਾੜੇਗਾ। ਲੇਕਿਨ ਇਸ ਦੇ ਵਿਪਰੀਤ ਕੀ ਦੇਖਦਾ, ਉਹਨੇ ਸੁੰਘਿਆ, ਸੁੰਘ ਕੇ ਤੁਰ ਗਿਆ। ਥੋੜੀ ਦਿਨੋਂ ਫੇਰ ਮੁੜ ਕੇ ਆਇਆ, ਫੇਰ ਆ ਕੇ ਉਸਨੇ ਹੌਲੀ ਹੌਲੀ ਸੁੰਘਣਾ ਕਰਿਆ, ਮੱਥਾ ਸੁੰਘਿਆ, ਅੱਖਾਂ ਸੁੰਘੀਆਂ, ਮੂੰਹ ਸੁੰਘਿਆ, ਕੰਨ ਸੁੰਘੇ, ਬਾਹਾਂ ਸੁੰਘੀਆਂ, ਪੇਟ ਸੁੰਘਿਆ ਤੇ ਲੱਤਾਂ ਸੁੰਘੀਆਂ, ਪੈਰ ਸੁੰਘੇ, ਸੁੰਘ ਕੇ ਸਿਰ ਮਾਰਨ ਲੱਗਿਆ। ਹੈਰਾਨ ਹੋ ਗਿਆ ਵੀ ਭੁੱਖਾ ਹੈ, ਖਾਂਦਾ ਕਿਉਂ ਨਹੀਂ ਹੈ, ਇਹਦੀ ਖੁਰਾਕ ਹੈ ਇਹ। ਮਹਾਰਾਜ ਨੂੰ ਬੇਨਤੀ ਕਰੀ, ਮਹਾਰਾਜ ਕਹਿੰਦੇ ਮਰਦਾਨਿਆ ਅੱਛੀ ਬਾਤ ਆਇਆ, ਤੂੰ ਬਗੈਰ ਤੋਂ ਹੀ ਪੁੱਛ ਲੈ। ਸਾਧੂਆਂ ਵਾਸਤੇ ਉੱਪਰਲੀ ਜਿਹੜੀ ਸਟੇਜ ਹੈ ਨਾ, ਸੀਨੀਅਰ ਜਿਹੜੇ ਸਾਧੂ ਹੁੰਦੇ ਨੇ, ਐਡਵਾਂਸ ਮੋਸਟ ਐਡਵਾਂਸ ਸਟੇਜ ਦੇ ਸਾਧੂ, ਉਹਨਾਂ ਨੂੰ ਬੋਲੀ ਦਾ ਪ੍ਰੋਬਲਮ ਨਹੀਂ ਹੋਇਆ ਕਰਦਾ। ਉਹ ਦਰਖਤਾਂ ਦੀ ਵੀ ਬੋਲੀ ਸੁਣਦੇ। ਇੱਕ ਵਾਰੀ ਇੱਕ ਸੂਫੀ ਪੀਰ ਸੀ ਉੱਥੇ, ਇੱਕ ਹੋਰ ਮਹਾਤਮਾ ਆ ਗਿਆ, ਕਹਿਣ ਲੱਗਿਆ ਪੀਰ ਜੀ ਤੁਹਾਡਾ ਤਾਂ ਆਸ਼ਰਮ ਬਹੁਤ ਵਧੀਆ, ਤਕੀਆ ਕਹਿੰਦੇ ਸੀ ਉਹਨੂੰ, ਟਿਕਾਣਾ ਬਹੁਤ ਕਮਾਲ ਦਾ, ਦੇਖੋ ਕਿੰਨੇ ਦਰਖਤ ਲੱਗੇ ਹੋਏ ਨੇ, ਕਿਸ ਤਰ੍ਹਾਂ ਦੇ ਨਾਲ ਸ਼ਾਂਤ ਵਾਤਾਵਰਨ, ਉੱਚੇ ਥਾਂ ਦੇ ਉੱਤੇ ਹੈ, ਦੂਰ ਤੱਕ ਨਜ਼ਰ ਆਉਂਦਾ, ਹਵਾ ਬਹੁਤ ਸੋਹਣੀ ਲੱਗਦੀ ਹੈ, ਗਰਦ ਗਵਾਰ ਹੈ ਨਹੀਂ ਇੱਥੇ, ਆਲੇ ਦੁਆਲੇ ਘਾਹ ਹੈ, ਪੱਕੀ ਜ਼ਮੀਨ ਹੈ। ਕਹਿੰਦੇ ਪੀਰ ਜੀ ਹੋਰ ਤਾਂ ਮੈਨੂੰ ਕੋਈ ਤਕਲੀਫ਼ ਨਹੀਂ, ਆਹ ਦੋ ਟਾਹਲੀਆਂ ਸੌਕੜਾਂ ਮੰਗਣ ਲੱਗਦੀਆਂ ਨੇ, ਕਹਿੰਦੇ ਸਵੇਰ ਤੋਂ ਲੜਨ ਲੱਗ ਜਾਂਦੀਆਂ ਬਹੁਤ, ਕਹਿੰਦੇ ਤੰਗ ਕਰਦੀਆਂ ਨੇ। ਉਹ ਹੈਰਾਨ ਹੋ ਗਿਆ, ਕਹਿਣ ਲੱਗੇ ਵੀ ਤੁਸੀਂ ਸੁਣੋ ਨਾ। ਕਹਿੰਦੇ ਸੁਣਾ ਕਿਉਂ ਨਾ, ਮੈਨੂੰ ਹਰੇਕ ਚੀਜ਼ ਦੀ ਬੋਲੀ ਸਮਝ ਆਉਂਦੀ ਹੈ, ਕੀੜੇ ਦਾ ਵੀ ਪਤਾ ਵੀ ਇਹ ਕੀ ਕਹਿੰਦੇ, ਸ਼ਹਿਦ ਦੀ ਮੱਖੀ ਦਾ ਵੀ ਪਤਾ ਹੈ ਕੀ ਕਹਿੰਦੀ ਹੈ, ਜਾਂ ਪੰਛੀ ਉੜਨ ਵਾਲਿਆਂ ਦਾ ਵੀ ਪਤਾ ਹੈ। ਕਹਿੰਦੇ ਮੈਂ ਤਾਂ ਬੁਲਾਏ ਖੜੀ ਕਰ ਲਈ ਆਪਣੇ ਆਪ ਤੇ, ਸਾਰਿਆਂ ਦਾ ਮੈਨੂੰ ਪਤਾ ਲੱਗ ਜਾਂਦਾ ਵੀ ਕੀ ਬੋਲਦੇ। ਸੋ ਇਹ ਐਡਵਾਂਸ ਸਟੇਜ ਹੋਇਆ ਕਰਦੀ ਹੈ ਨਾਮ ਜਪਣ ਵਾਲਿਆਂ ਦੀ, ਜਿੱਥੇ ਹਰੇਕ ਦੀ ਬੋਲੀ ਸਮਝ ਆ ਜਾਂਦੀ। ਕਹਿੰਦੇ ਮਰਦਾਨੇ ਇਹਨੂੰ ਪੁੱਛ ਲੈ, ਮਰਦਾਨਾ ਜਾਂਦਾ, ਕਈ ਬੰਦਿਆਂ ਦੇ ਮਨ ਚ ਸ਼ੱਕ ਹੋ ਜਾਂਦਾ ਇਹ ਗੱਲ ਐਵੇਂ ਬਣਾਈ ਹੋਈ ਹੈ ਹੁੰਦੀ ਵੀ ਹੈ। ਬੜੇ ਯੋਗੀਆਂ ਨੂੰ ਮਿਲੋ ਇੱਥੇ ਆਏ ਸੀਗੇ ਵੇਦ ਭਾਰਤੀ, ਆਪਨੇ ਦੱਸਿਆ ਸੀ ਕਿ ਮੈਂ ਹਾਲੈਂਡ ਦੇ ਅੰਦਰ PhD ਕਰਨ ਗਿਆ, ਮੈਨੂੰ ਬੋਲੀ ਨਹੀਂ ਸੀ ਆਉਂਦੀ, ਇਸ ਕਰਕੇ ਮੈਨੂੰ ਦਾਖਲਾ ਦੇਣ ਨੂੰ ਤਿਆਰ ਨਹੀਂ ਸੀ। ਮੈਂ ਕਿਹਾ ਵੀ 7 ਦਿਨਾਂ ਚ ਮੈਨੂੰ ਬੋਲੀ ਆ ਗਈ, ਜਾਂ 7 ਦਿਨਾਂ ਚ ਗਿਆ। ਉਹ ਕਹਿੰਦੇ ਤੂੰ ਤਾਂ ਸਾਡੇ ਨਾਲ ਵਧੀਆ ਜਾਣਦਾ। ਕਹਿੰਦਾ ਮੈਂ ਕਿਹਾ ਸਾਨੂੰ ਯੋਗੀਆਂ ਨੂੰ ਸਰਬ ਵਿਦਿਆ ਯੋਗ ਆਉਂਦਾ, ਦੁਨੀਆਂ ਦੀ ਕੋਈ ਬੋਲੀ ਕੋਈ ਕਿਸੇ ਤਰ੍ਹਾਂ ਦੀ ਬਾਤ, ਪਾਣੀ ਦਾ ਵੀ ਸਾਨੂੰ ਪਤਾ ਲੱਗ ਜਾਂਦਾ, ਹਵਾ ਤੋਂ ਵੀ ਪਤਾ ਲੱਗ ਜਾਂਦਾ। ਕਹਿੰਦੇ ਸਾਰੇ ਬੋਲਦੇ ਨੇ, ਸਭ ਦੀ ਬੋਲੀ ਸਾਨੂੰ ਸਮਝ ਆਉਂਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਨੇ ਜਦੋਂ ਨਾਨਕ ਮਤੇ ਗੋਰਖ ਨੇ ਤਾਂ ਧਰਤੀ ਬੁਲਾਈ ਬੰਦਾ ਵਿੱਚ ਬਿਠਾ ਕੇ, ਗੁਰੂ ਨਾਨਕ ਬਾਦਸ਼ਾਹ ਨੇ ਸਿੱਧਾ ਕਿਹਾ, ਕਹਿੰਦੇ ਤੂੰ ਦੱਸ ਕਿਹਦੀਆਂ ਹੈ। ਬਦਲ ਜਿਵੇਂ ਗਰਜਦਾ ਐਡੀ ਆਵਾਜ਼ ਆਈ, ਨਾਨਕ ਮਤਾ ਨਾਨਕ ਮਤਾ ਨਾਨਕ ਮਤਾ, ਪਹਿਲਾਂ ਦਾ ਨਾਮ ਗੋਰਖ ਮਤਾ ਸੀ। ਸਿੱਧ ਆ ਕੇ ਸੰਤ ਗਿਆਨੇਸ਼ਵਰ ਜੀ ਸੀ, ਤੇ ਜਦੋਂ ਕਾਸ਼ੀ ਵਿੱਚ ਆਏ ਉੱਥੇ ਦੇ ਪੰਡਤਾਂ ਨੇ ਆ ਕੇ ਕਿਹਾ ਵੀ ਤੁਸੀਂ ਐਡੇ ਸੰਤ ਫਿਰਦੇ ਹੋ, ਤੁਹਾਨੂੰ ਨਾ ਵੇਦ ਨਾ ਕਿਤੇ ਕੁਛ ਨਹੀਂ ਪੜ੍ਹਨਾ ਆਉਂਦਾ, ਅਨਪੜ੍ਹ ਬੰਦੇ ਤੁਰੇ ਫਿਰਦੇ ਹੋ, ਕੋਈ ਸ਼ਾਸਤਰਾਸਤ ਨਹੀਂ ਕਰਦੇ, ਮਨ ਦੀਆਂ ਮਤਾਂ ਮਨ ਦੀਆਂ ਗੱਲਾਂ ਦੁਨੀਆਂ 'ਚ ਫੈਲਾਉਂਦੇ ਹੋ, ਤੁਸੀਂ ਬੜਾ ਪਾਪ ਕਰ ਰਹੇ। ਸੰਤਾਂ ਨੂੰ ਆਪੇ ਹੀ ਗਿਆਨ ਹੁੰਦਾ, ਬਗੈਰ ਗਿਆਨ ਦਿੱਤੇ ਅੰਦਰੋਂ ਹੁੰਦਾ। ਵਿਦਿਆ ਵਾਲੇ ਕਹਿੰਦੇ ਨੇ ਕਿਤਾਬਾਂ ਪੜ੍ਹ ਕੇ ਗਿਆਨ ਆਉਂਦਾ, ਉਹ ਕਹਿੰਦੇ ਅਸੀਂ ਸ਼ਾਸਤਰਾਰਥ ਕਰਨ ਆਏ ਹਾਂ, ਤੁਹਾਨੂੰ ਨਠਾ ਦਾਂਗੇ। ਗਿਆਨੇਸ਼ਵਰ ਜੀ ਨਾਮਦੇਵ ਵੀ ਨਾਲ ਹੈ, ਹੋਰ ਸੰਤ ਵੀ ਨਾਲ ਨੇ, ਕਹਿਣ ਲੱਗੇ ਪਿਆਰਿਓ ਸਾਡੇ ਤਾਂ ਸਿੰਘ ਨਹੀਂ ਹੈਗੇ ਭਿੜਨ ਵਾਸਤੇ। ਉਹ ਦੇਖੋ ਪਿਆ ਕਹਿੰਦੇ ਸਿੰਘਾਂ ਵਾਲਾ, ਉਹਦੇ ਨਾਲ ਕਰ ਲਓ ਸ਼ਾਸਤਰਾਰਥ। ਕਹਿੰਦੇ ਕਰ ਲੂਗਾ? ਕਹਿੰਦੇ ਹਾਂ ਕਰ ਲੂਗਾ। ਸਾਰੇ ਪੰਡਤ ਉੱਠ ਕੇ ਚਲੇ ਗਏ, ਸਾਨ ਮਰਿਆ ਪਿਆ ਸੀ। ਗਿਆਨੇਸ਼ਵਰ ਜੀ ਵੀ ਚਲੇ ਗਏ, ਜਾ ਕੇ ਹੱਥ ਲਾਤਾ ਮਰੇ ਹੋਏ ਸਾਨ ਨੂੰ, ਕਹਿੰਦੇ ਬਈ ਤੇਰੇ ਨਾਲ ਭਿੜਨ ਆਏ ਨੇ ਇੱਥੇ ਦੇ ਬ੍ਰਾਹਮਣ ਲੋਕ ਕਾਸ਼ੀ ਦੇ, ਤੇ ਹੁਣ ਤੂੰ ਘੋਲ ਦਿਖਾ ਥੋੜਾ ਜਿਹਾ। ਉਹ ਬ੍ਰਾਹਮਣ ਨੂੰ ਕਹਿੰਦੇ ਬੋਲ। ਜਦ ਬ੍ਰਾਹਮਣ ਨੇ ਬੋਲਿਆ, ਗਰਜ ਕੇ ਬੋਲਿਆ, ਉਹ ਕਹਿੰਦਾ ਪੰਡਤਾ ਪਹਿਲਾਂ ਬੋਲਣਾ ਤਾਂ ਸਹੀ ਸਿੱਖ ਲੈ, ਇੰਨੀਆਂ ਗਲਤੀਆਂ ਤੂੰ ਬੋਲ ਗਿਆ। ਜਦੋਂ ਗੁਰੂ 8ਵੇਂ ਪਾਤਸ਼ਾਹ ਪੰਜੋਖਰੇ ਜਾਂਦੇ ਨੇ, ਉੱਥੇ ਚੀਵਲ ਨੂੰ ਲਿਆਉਂਦੇ ਨੇ, ਛੱਜੂ ਨੂੰ, ਜੋ ਨਾ ਬੋਲਦਾ ਸੀ ਤੇ ਨਾ ਬੋਲਾ ਸੀ, ਨਾ ਮਹਾਂਮੂਰਖ ਸੀ। ਗੁਰੂ ਮਹਾਰਾਜ ਨੇ ਸਹਿਜ ਸੁਭਾਅ ਕਿਹਾ, ਕਹਿੰਦੇ ਇਹ ਤਾਂ ਤੁਸੀਂ ਵੱਡਾ ਵਿਦਵਾਨ ਲਿਆਂਦਾ। ਲਾਲ ਚੰਦ ਕਹਿਣ ਲੱਗਿਆ ਵੀ ਹੁਣ ਫਸ ਗਏ ਗੁਰੂ। ਕਹਿੰਦਾ ਹਾਂਜੀ ਵੱਡਾ ਵਿਦਵਾਨ ਨਹੀਂ ਹੈ, ਚਲੋ ਵਿਦਵਾਨ ਹੋਣਾ, ਪਤਾ ਸੀ ਵੀ ਗੂੰਗਾ ਹੈ ਤੇ ਬੋਲਾ ਮੂਰਖ ਵੀ ਹੈ। ਕਹਿੰਦੇ ਫਿਰ ਕਰੋ, ਕਰਾਓ ਸਾਡੇ ਨਾਲ ਇਹਦਾ ਸ਼ਾਸਤਰਾਰਥ। ਉਹ ਜਦੋਂ ਉਹਨਾਂ ਨੇ ਬੋਲਿਆ, ਗੁਰੂ ਮਹਾਰਾਜ ਨੇ ਛੱਟੀ ਰੱਖਤੀ ਉਹਦੇ ਸਿਰ ਤੇ, ਉਹ ਕਬਾੜ ਖੁੱਲ ਗਿਆ। ਜਿੱਥੇ ਸਰਬ ਵਿਦਿਆ ਯੋਗ ਹੁੰਦਾ ਉਹ ਸਾਰਾ ਉਸ ਮੰਡਲ ਦੇ ਵਿੱਚ ਸੁਰਤੀ ਚਲੀ ਗਈ। ਪਹਿਲੀ ਉਹ ਗੱਲ ਉਹਨੇ ਕਹੀ, ਕਹਿੰਦੇ ਪੰਡਿਤ ਜੀ ਇਹ ਸ਼ੁੱਧ ਉਚਾਰਨ ਹੈ ਤੁਹਾਡਾ, ਇਸ ਤਰ੍ਹਾਂ ਨਹੀਂ ਉਚਾਰਨ ਆਇਆ ਹੁੰਦਾ, ਹੈਰਾਨ ਹੋ ਗਿਆ ਵੀ ਇਹ ਬੋਲਾ ਗੂੰਗਾ ਮੂਹ ਕੁਚਰਾ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਲੋ ਸੁਣੈ ਜੋ ਕਾਲ ਕਿਰਪਾ ਕਰਾਏ, ਵੀ ਇਹ ਬੋਲ ਰਿਹਾ ਸ਼ਾਸਤਰਾਰਥ ਚ ਹਾਰ ਗਿਆ, ਚਰਨੀ ਲੱਗ ਗਿਆ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਂ ਭਟਕਦਾ ਫਿਰਦਾ। ਕਹਿੰਦੇ ਵਿਦਿਆ ਨੇ ਤੇਰੀ ਨੇ ਤੈਨੂੰ ਭਟਕਾਇਆ ਹੋਇਆ, ਕਿਉਂਕਿ ਗੱਲ ਤਾਂ ਇੱਕ ਹੈ ਲੇਖੇ ਵਿੱਚ ਨਾਨਕ ਲੇਖਾ, ਇੱਕ ਗੱਲ ਹੋਰ ਹਉਮੈ ਚੱਕਣਾ ਚਾਹ। ਸੋ ਇਸ ਤਰ੍ਹਾਂ ਦੇ ਨਾਲ ਕੋਈ ਔਖੀ ਬਾਤ ਨਹੀਂ ਹੈ ਵੀ ਬਘਿਆੜ ਦੀ ਗੱਲ ਮਰਦਾਨਾ ਨਾ ਸਮਝਾਉਣ। ਉਹ ਵੀ ਯੋਗੀ ਸੀ, ਗੁਰੂ ਮਹਾਰਾਜ ਦੇ ਨਾਲ ਸਾਰੀ ਵਿਦਿਆ ਸਿੱਖਿਆ ਹੋਇਆ ਸੀ। ਪੁੱਛਿਆ ਉਤੇ ਕਿ ਪ੍ਰੇਮੀਆਂ ਤੂੰ ਮਾਸ ਕਿਉਂ ਨਹੀਂ ਖਾਧਾ, ਪਹਿਲੀ ਵਾਰੀ ਆਇਆ ਫੇਰ ਆਇਆ ਫਿਰ ਮੁੜ ਗਿਆ। ਕਹਿਣ ਲੱਗਾ ਭਾਈ ਮਰਦਾਨਾ, ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਬਾਣੀ ਸੁਣ ਕੇ ਮੈਂ ਹੀ ਨਹੀਂ, ਮੇਰਾ ਹੀ ਉਧਾਰ ਨਹੀਂ ਹੋਇਆ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਹੋਤਾ। ਆਹ ਜਿਹੜੇ ਪੱਥਰਾਂ ਨੇ ਬਾਣੀ ਸੁਣੀ ਹੈ ਇਹਨਾਂ ਦਾ ਵੀ ਉਧਾਰ ਹੋ ਗਿਆ, ਦਰਖਤਾਂ ਦਾ ਵੀ ਹੋ ਗਿਆ। ਜਿੱਥੇ ਤੱਕ ਆਵਾਜ਼ ਗਈ ਹੈ ਸਾਰਿਆਂ ਦੇ ਕਪਾਟ ਖੋਲਤੇ ਗੁਰੂ ਨਾਨਕ ਦੀ ਬਾਣੀ ਨੇ। ਮੈਨੂੰ ਗਿਆਨ ਹੋ ਗਿਆ ਕਿ ਕਿਹੜੇ ਕਰਮਾਂ ਕਰਕੇ ਮੈਨੂੰ ਬਘਿਆੜ ਦੀ ਜੁੰਨੀ ਮਿਲੀ ਹੈ। ਇਹ ਵੀ ਗਿਆਨ ਹੋ ਗਿਆ ਕਿ ਜਿਹਦਾ ਮੈਂ ਮਾਸ ਖਾਣ ਤੁਰਿਆ ਜਾਂਦਾ ਇਹ ਹੈ ਬੰਦਾ ਕਿਆ। ਕਹਿੰਦੇ ਭਾਈ ਮਰਦਾਨਾ, ਸਾਰੀ ਦੁਨੀਆਂ ਦੇ ਐਬ ਇਸ ਬੰਦੇ ਦੇ ਵਿੱਚ ਨੇ ਤੇ ਮਨਮੁੱਖ ਦਾ ਸਰੀਰ ਹੈ। ਨਾ ਕਦੇ ਭੁੱਲ ਕੇ ਸਤਸੰਗ ਚ ਗਿਆ, ਨਾ ਕਦੇ ਭੁੱਲ ਕੇ ਇਸਨੇ ਮਸਤਕ ਨਵਾਇਆ ਮਹਾਂਪੁਰਸ਼ਾਂ ਨੂੰ, ਨਾ ਸਾਧੂਆਂ ਦੇ ਦਰਸ਼ਨ ਕਰੇ ਨੇ, ਨਾ ਕਦੇ ਸਤਸੰਗ ਜਾ ਕੇ ਬਚਨ ਸਰਵਣ ਕਰੇ ਨੇ, ਨਾ ਕਦੇ ਹੱਥਾਂ ਨਾਲ ਸੇਵਾ ਕਰੀ ਹੈ, ਨਾ ਚਰਨਾਂ ਨਾਲ ਚੱਲ ਕੇ ਗਿਆ। ਸੋ ਭਾਈ ਮਰਦਾਨਾ ਮਹਾਨੀਚ ਬੰਦਾ ਹੈ, ਪਾਪਾਂ ਦਾ ਭਰਿਆ ਹੋਇਆ। ਮੈਂ ਕਿਹਾ ਜੇ ਮੈਂ ਇਹਦਾ ਮਾਸ ਖਾ ਲਿਆ ਪਹਿਲਾਂ ਹੀ ਪਤਾ ਨਹੀਂ ਕਿਹੜੇ ਪਾਪਾਂ ਦਾ ਫਲ ਹੈ ਕਿ ਅਸੀਂ ਇਹਦੇ ਵਿੱਚ ਫਿਰਦੇ ਹਾਂ ਤਮਾ ਗੁਣ ਜੂਨੀ ਦੇ ਅੰਦਰ, ਤੇ ਇਹਦਾ ਮਾਸ ਖਾ ਕੇ ਪਤਾ ਨਹੀਂ ਕਿੰਨਾ ਕੁ ਪਾਪ ਸਾਨੂੰ ਹੋਰ ਲੱਗ ਜਾਏਗਾ। ਸੋ ਇਸ ਵਾਸਤੇ ਭਾਈ ਮਰਦਾਨਾ ਇਹਦਾ ਇੱਕ ਵੀ ਅੰਗ ਪਵਿੱਤਰ ਨਾ ਹੋਣ ਕਰਕੇ ਮੈਂ ਸਿਰ ਧੁਨਿਆ ਤੇ ਵਾਸ ਚੜਿਆ ਗਿਆ, ਗੁਰੂ ਨਾਨਕ ਪਾਤਸ਼ਾਹ ਦੇ ਪਾਸ ਆ ਗਿਆ। ਮਹਾਰਾਜ ਕਹਿੰਦੇ ਮਰਦਾਨਾ ਉਹ ਠੀਕ ਹੈ ਬਾਤ ਤੈਨੂੰ ਕਹੀ ਹੈ, ਕਿਉਂਕਿ ਮਨ ਸਰੀਰ ਜਿਹੜਾ ਹੈ ਇਹ ਦੋ ਚੀਜ਼ਾਂ ਵਾਸਤੇ ਪ੍ਰਾਪਤ ਹੋਇਆ, ਗੁਰ ਸੇਵਾ ਤੇ ਭਗਤ ਕਮਾਈ। ਭਗਤੀ ਦੀ ਕਮਾਈ ਕਰਨੀ ਹੈ ਤੇ ਗੁਰੂ ਦੀ ਸੇਵਾ ਕਰਨੀ ਹੈ। ਗੁਰੂ ਦੀ ਹੱਥ ਸੇਵਾ ਤਾਂ ਹੋਏਗੀ ਜੇ ਪੈਰਾਂ ਨਾਲ ਚੱਲ ਕੇ ਜਾਏਗਾ, ਹੱਥਾਂ ਨਾਲ ਸੇਵਾ ਕਰੇਗਾ, ਬਾਣੀ ਸੁਣੇਗਾ, ਕੰਨ ਪਵਿੱਤਰ ਹੋਣਗੇ, ਨੇਤਰਾਂ ਨਾਲ ਦਰਸ਼ਨ ਕਰੇਗਾ, ਨੇਤਰ ਪਵਿੱਤਰ ਹੋਣਗੇ, ਤੇ ਜਦੋਂ ਹੰਕਾਰ ਨੂੰ ਛੱਡ ਕੇ ਚਰਨਾਂ ਤੇ ਸੀਸ ਨਵਾਏਗਾ ਉਸ ਵੇਲੇ ਸਿਰ ਪਵਿੱਤਰ ਹੋਏਗਾ ਇਹਦਾ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਨਾਮ ਜਪੇਗਾ ਰਸਨਾ ਪਵਿੱਤਰ ਹੋਏਗੀ, ਸ਼ਬਦ ਚ ਬੋਲੇਗਾ ਰਸਨਾ ਪਵਿੱਤਰ ਹੋਏਗੀ। ਸੋ ਇਹ ਸਾਰੇ ਅੰਗ ਪਵਿੱਤਰ ਹੋਇਆ ਕਰਦੇ ਨੇ ਜੁਗਤ ਦੇ ਨਾਲ, ਬਹੁਤ ਛੇਤੀ ਆਪਣੇ ਮੰਜ਼ਲੇ ਮਕਸੂਦ ਤੇ ਪਹੁੰਚ। ਭਾਈ ਗੁਰਦਾਸ ਜੀ ਜਿਨ੍ਹਾਂ ਦੀ ਬਾਣੀ ਨੂੰ ਵੇਦ ਵਿਆਸ ਦੀ ਬਾਣੀ ਜਾਂ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੁੰਜੀ ਦਾ ਵਰਦਾਨ ਮਿਲਿਆ ਹੋਇਆ, ਆਪ ਇਹ ਸਦਾਦ ਨੂੰ ਖੋਲ ਕੇ ਇਸ ਤਰ੍ਹਾਂ ਦੇ ਨਾਲ ਵਰਣਨ ਕਰਦੇ ਨੇ।
ਜਿਹੜਾ ਲੱਗੇ ਨਾ ਗੁਰਾਂ ਦੇ ਚਰਨੀ ਤਿਰਗ ਤੇਰਾ ਸੁਣਿਆ, ਲੱਗੇ ਨਾ ਗੁਰਾਂ ਦੇ ਚਰਨੀ ਤਿਰਗ ਤੇਰਾ ਸੁਣਿਆ, ਜਿਹੜਾ ਲੱਗੇ ਨਾ
ਜੋ ਗੁਰ ਨਾਨਕ ਗੁਰ ਲਗੇ ਨਾ ਚਰਨ। ਜੇ ਸੀਸ ਵਿੱਚ ਹੰਕਾਰ ਹੋਏਗਾ, ਆਪਣੀ ਵਿਦਿਆ ਦਾ ਹੰਕਾਰ, ਆਪਣੀ ਜਾਣਕਾਰੀ ਦਾ ਹੰਕਾਰ, ਉਹ ਨਹੀਂ ਨਿਵਿਆ ਕਰਦਾ। ਉਹ ਜੇ ਨਿਭਦਾ ਨਜ਼ਰ ਆਉਂਦਾ, ਲੇਕਿਨ ਨਿਭਦਾ ਇਸ ਤਰ੍ਹਾਂ ਹੈ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਸੀਸ ਨਵਾਏ ਕਿਆ ਥੀ ਹੈ ਜਾਂ ਹਿਰਦੇ ਇੱਕ ਸੁਧਾ ਜਾ। ਜੇ ਹਿਰਦਾ ਹੀ ਨਹੀਂ ਸ਼ੁੱਧ ਹੁੰਦਾ ਨਿਭਣ ਦਾ ਕੀ ਫਾਇਦਾ? ਕੋਈ ਫਾਇਦਾ ਨਹੀਂ ਹੈ, ਕਿਉਂਕਿ ਹਿਰਦੇ ਦੇ ਅੰਦਰ ਅਭਿਮਾਨ ਹੈ। ਅਭਿਮਾਨ ਦੇ ਬਸ ਤਰਕ ਕਰਦਾ, ਤਰਕ ਵਾਲਾ ਸੀਸ ਪ੍ਰਵਾਨ ਨਹੀਂ ਹੋਇਆ ਕਰਦਾ ਨਿਵਿਆ ਹੋਇਆ। ਸੋ ਉਹਦੇ ਨਾਲ ਦੋਸ਼ ਹੋ ਲੱਗਿਆ ਕਰ। ਗੁਰੂ ਨਾਨਕ ਪਾਤਸ਼ਾਹ ਮੱਧ ਪ੍ਰਦੇਸ਼ ਵਿੱਚ ਜਾ ਰਹੇ, ਮਰਦਾਨੇ ਨੇ ਕਿਹਾ, ਕਈ ਦਿਨ ਦੇਖਦਾ ਰਿਹਾ ਰੁੱਖ, ਬਈ ਇੱਧਰੋਂ ਸੂਰਜ ਚੜ੍ਹਦਾ ਅਤੇ ਇੱਧਰ ਜਾ ਕੇ ਛਿਪਦਾ, ਅਤੇ ਛਿਪਦੇ ਵਿੱਚ ਪੰਜਾਬ ਹੈ, ਇਹ ਪੰਜਾਬ ਵੱਲ ਨੂੰ ਤਾਂ ਜਾਂਦੇ ਨਹੀਂ, ਕਿਤੇ ਹੋਰੇ ਪਾਸੇ ਨੂੰ ਜਾ ਰਹੇ ਨੇ, ਦੱਖਣ ਵੱਲ ਨੂੰ ਤੁਰੇ ਹੀ ਜਾ ਰਹੇ ਨੇ। ਮਤਾਰਨਾ ਕਹਿੰਦਾ, ਹੇ ਗੁਰੂ ਨਾਨਕ, ਨਾ ਤਾਂ ਤੂੰ ਦੱਸਦਾ ਵੀ ਕਿੱਥੇ ਜਾਣਾ ਹੈ, ਕਿੰਨੇ ਦਿਨ ਆਪਾਂ ਤੁਰਨਾ ਹੈ, ਤੇ ਨਾ ਕੋਈ ਬੰਦੋਬਸਤ ਇਹ ਕਰਦਾ ਹੈ ਵੀ ਕਿਤੇ ਰੋਟੀ ਪਾਣੀ ਚੰਗੀ ਮਿਲਦੀ ਰਹੇ। ਮਿਲਦੀ ਉਹ ਨਹੀਂ, ਜੰਗਲੇ ਜੰਗਲ, ਜੰਗਲੇ ਜੰਗਲ, ਠੀਕ ਹੈ, ਜੰਗਲ ਹਿੰਦੁਸਤਾਨ ਚ ਉਸ ਵੇਲੇ ਸਾਰੇ ਆਜ਼ਾਦ ਸਿੰਘ ਯੂਪੀ ਗਏ, ਕਿੰਨੇ ਸੌ ਮੀਲ ਦਾ ਜੰਗਲ ਸੀ। ਯਾਦ ਆਇਆ ਕਰੇ ਵੀ ਇਹੋ ਜਿਹੇ ਹੋਣੇ ਆ ਜੰਗਲ ਗੁਰੂ ਨਾਨਕ ਸਾਹਿਬ ਵੇਲੇ, ਨਾਲੇ 500 ਸਾਲ ਲੰਘ ਚੁੱਕੇ ਸੀ। 500 ਸਾਲ ਪਹਿਲਾਂ ਤਾਂ ਆਬਾਦੀ ਉਹ ਬਹੁਤ ਥੋੜੀ ਸੀ, ਬਹੁਤ ਥੋੜੀ ਸੀ। ਜਦ ਮੈਂ ਛੋਟਾ ਹੁੰਦਾ 23 ਕਰੋੜ ਹੁੰਦੀ ਆਬਾਦੀ ਹਿੰਦੁਸਤਾਨ ਦੇ ਵਿੱਚ, ਬੰਗਲਾਦੇਸ਼, ਪਾਕਿਸਤਾਨ, ਲੰਕਾ ਸਾਰੇ ਹੁੰਦੇ ਉਹਨਾਂ ਦਿਨਾਂ 'ਚ। ਬਾਅਦ 'ਚ ਅੰਗਰੇਜ਼ਾਂ ਨੇ ਕੱਢੇ ਨੇ, ਬਰਮਾ ਵੀ ਨਾਲ ਸੀ ਹਿੰਦੁਸਤਾਨ, ਆਬਾਦੀ 23 ਕਰੋੜ। ਉਹਦੇ 'ਚ ਜਦੋਂ ਆਜ਼ਾਦੀ ਆਈ, ਕਿੰਨੇ ਸਾਲ ਲੰਘੇ, 20-25 ਸਾਲ, ਅਤੇ ਆਬਾਦੀ ਕਿੰਨੀ ਹੋ ਗਈ? 45 ਕਰੋੜ। ਉਹ 45 'ਚੋਂ ਬਾਹਰ ਨਿਕਲ ਗਈ 12 ਪਾਕਿਸਤਾਨ ਅਤੇ ਬੰਗਲਾਦੇਸ਼ ਦੀ, ਹਿੰਦੁਸਤਾਨ ਦੀ 33 ਕਰੋੜ ਰਹਿ ਗਈ। ਉਹ 33 ਕਰੋੜ ਹੁਣ 91 ਕਰੋੜ ਹੋਈ ਹੈ, ਅਤੇ ਉਹਨਾਂ ਦੀ ਵਿਚਰ ਲਾ ਲਓ ਇਸੇ ਹਿਸਾਬ ਨਾਲ 1 ਅਰਬ 15-17 ਕਰੋੜ ਹੋ ਗਏ ਸਰ, ਵਾਧੀ ਵੱਧ ਗਈ। ਗੁਰੂ ਨਾਨਕ ਵੇਲੇ ਤਾਂ ਕਿਤੇ ਕਿਤੇ ਪਿੰਡ ਹੁੰਦਾ ਸੀ ਬਹੁਤ, ਪਰ ਇਹ ਸੀਗਾ ਸਾਰੇ ਹਿੰਦੁਸਤਾਨ ਵਿੱਚ ਗੁਰੂ ਨਾਨਕ ਦੀ ਸਿੱਖੀ ਫੈਲੀ ਹੋਈ ਸੀ। ਗੁਰੂ ਨਾਨਕ ਸਾਹਿਬ ਤੋਂ ਬਾਅਦ ਸਾਧੂ ਤਾਂ ਜਾਂਦੇ ਰਹੇ ਨੇ, ਗੁਰੂ ਨਹੀਂ ਆਏ ਕੋਈ ਵੀ, ਗੁਰੂ ਸਾਰੇ ਪੰਜਾਬ 'ਚ ਰਹੇ। ਗੁਰੂ 9ਵੇਂ ਪਾਤਸ਼ਾਹ ਗਏ ਸੀ, ਪਰ ਫੇਰ ਵੀ ਗੁਰੂ 10ਵੇਂ ਪਾਤਸ਼ਾਹ ਵੇਲੇ ਕਿੱਥੋਂ ਕਿੱਥੋਂ 5 ਪਿਆਰੇ ਆ ਗਏ, ਉੜੀਸਾ ਵਿੱਚੋਂ ਆ ਗਏ, ਵਿਦਰ ਤੋਂ ਆ ਗਏ, ਗੁਜਰਾਤ ਵਿੱਚੋਂ ਆ ਗਏ, ਇੱਧਰੋਂ ਦਿੱਲੀ ਤੋਂ ਆ ਗਏ, ਹੋਰ ਥਾਵਾਂ ਤੋਂ, ਲਾਹੌਰ ਤੋਂ ਆ ਗਏ। ਇਹਦਾ ਮਤਲਬ ਹੈ ਸਾਰੇ ਭਾਰਤ ਵਰਸ਼ ਵਿੱਚ ਸਿੱਖੀ ਫੈਲੀ ਹੋਈ ਸੀ। ਸੋ ਉਸ ਵੇਲੇ ਜਦੋਂ ਆਪ ਭਾਈ ਮਰਦਾਨਾ ਜਾਂਦਾ ਹੈ, ਕਿਤੇ ਆਬਾਦੀ ਉਹ ਨਹੀਂ ਸੀ ਆਉਂਦੀ, ਕਿਤੇ ਜੰਗਲ ਲੰਘ ਕੇ ਤਾਂ ਜਾ ਕੇ ਕਿਤੇ ਕੋਈ 2-4 ਝੌਂਪੜੀਆਂ ਦਾ ਪਿੰਡ ਆ ਗਿਆ, ਆ ਗਿਆ, ਨਹੀਂ ਤਾਂ ਵਸਦਾ ਕਿਹੜਾ ਜੰਗਲ 'ਚ ਵਸਦਾ, ਕਿਵੇਂ ਆਵਾਜ਼ ਹੁੰਦਾ। ਕਹਿਣ ਲੱਗਿਆ, ਹੇ ਗੁਰੂ ਨਾਨਕ, ਤੁਸੀਂ ਤਾਂ ਦੱਖਣ ਵੱਲ ਨੂੰ ਤੁਰੇ ਹੀ ਤੁਰੇ ਜਾਂਦੇ ਹੋ, ਕਿੰਨੇ ਦਿਨ ਹੋ ਗਏ, ਸਾਲ ਹੋ ਗਏ ਆਪਾਂ ਨੂੰ ਤੁਰਿਆਂ ਹੋਇਆਂ ਨੂੰ, ਕੋਈ ਪਿਛਲਾ ਵੀ ਥੋ ਬਤਾ ਲਓ। ਤੁਹਾਡੇ ਵੀ ਬੱਚੇ ਨੇ ਛੋਟੇ ਛੋਟੇ, ਬੀਬੀ ਹੈ, ਘਰ ਵਾਲੀ ਹੈ, ਮੇਰੇ ਵੀ ਬੱਚੇ ਨੇ, ਮੈਂ ਵੀ ਛੱਡ ਕੇ ਆਇਆ ਹੋਇਆ, ਤੁਸੀਂ ਪਿੱਛੇ ਨੂੰ ਮੁੜਨ ਦਾ ਤਾਂ ਨਾ ਲਓ। ਕਹਿੰਦੇ ਮਰਦਾਨੇ, ਅਕਾਲ ਪੁਰਖ ਦੀ ਚਾਕਰੀ ਚਾਈ ਹੋਈ ਹੈ, ਆਪਾਂ ਆਪਣੀ ਮਰਜ਼ੀ ਨਾਲ ਨਹੀਂ ਤੁਰੇ ਫਿਰਦੇ, ਤਾਂ ਜਿੱਥੇ ਲੈ ਕੇ ਜਾਂਦਾ ਉੱਥੇ ਨਹੀਂ ਜਾ ਰਹੇ, ਤੂੰ ਨਿਸ਼ਾ ਰੱਖ। ਕਹਿੰਦਾ ਨਾ ਮਹਾਰਾਜ, ਮੈਂ ਤਾਂ ਨਹੀਂ ਜਾਣਾ ਹੁੰਦਾ, ਆਹ ਫੜੋ ਆਪਣੀ ਸਤਾਰ। ਮਹਾਰਾਜ ਕਹਿੰਦੇ, ਨਾ ਮਰਦਾਨੇ, ਸਾਥ ਨਹੀਂ ਛੱਡੀਦਾ ਹੁੰਦਾ ਪਿਆਰਿਆ, ਜਿਹਨਾਂ ਨਾਲ ਆਈਏ ਉਹਨਾਂ ਦੇ ਨਾਲ ਹੀ ਰਹੀਦਾ ਹੁੰਦਾ, ਵੱਖਰੇ ਰਾਹ ਨਹੀਂ ਬਣਾਈ ਦਿੰਦੇ। ਨਹੀਂ ਮਹਾਰਾਜ, ਮੈਂ ਨਹੀਂ ਰਹਿ ਸਕਦਾ। ਚੰਗਾ ਵੀ, ਤੇਰੀ ਮਰਜ਼ੀ। ਫਿਰ ਮਰਦਾਨੇ ਨੇ ਰਬਾਬ ਰੱਖੀ, ਮੱਥਾ ਟੇਕਿਆ, ਪਿੱਠ ਦੇ ਤੀ ਗੁਰੂ ਨਾਨਕ ਪਾਤਸ਼ਾਹ। ਬੜੀ ਵੱਡੀ ਬਾਤ ਹੁੰਦੀ ਹੈ ਜਦ ਪਿੱਠ ਦੇ ਦੇਵੇ ਸਾਥੀ। ਉਸ ਵੇਲੇ ਭਾਈ ਬਾਲਾ ਜੀ ਹੈਰਾਨ ਹੋ ਰਹੇ ਨੇ ਵੀ ਦੇਖੋ ਕਿੱਡੀ ਬੜੀ ਬਾਤ ਕਰੀ, ਇਹਨੂੰ ਗੁਰੂ ਨਾਨਕ ਤੇ ਨੇਚਾ ਹੀ ਨਹੀਂ ਆਇਆ ਹਾਲ ਤੱਕ। ਆਪਣੀ ਗੱਲ ਮਨਵਾ ਰਿਹਾ, ਆਪਣੇ ਅਧੀਨ ਕਰ ਰਿਹਾ ਗੁਰੂ ਨਾਨਕ ਪਾਤਸ਼ਾਹ ਨੂੰ। ਰਜ਼ਾ ਵਿੱਚ ਨਹੀਂ ਰਹਿ ਰਿਹਾ ਉਹਨਾਂ ਦੇ, ਰਜ਼ਾ ਛੱਡ ਦਿੱਤੀ, ਆਪਣੀ ਮਰਜ਼ੀ ਮਨਾਉਂਦਾ ਵੀ ਮੈਂ ਜਿਹੜਾ ਕੁਛ ਕਹਿਣਾ ਇਹ ਠੀਕ ਹੈ, ਤੁਸੀਂ ਪਿੱਛੇ ਮੁੜੋ। ਚਲਿਆ ਗਿਆ ਤੇ ਮਹਾਰਾਜ ਅਚਾਨਕ ਕਹਿਣ ਲੱਗੇ, ਕਹਿੰਦੇ ਭਾਈ ਵਾਲਾ ਮਦਾਨਾ ਬੜੇ ਸੰਕਟ ਵਿੱਚ ਫਸ ਗਿਆ। ਕਹਿੰਦੇ ਮਹਾਰਾਜ ਕਿਵੇਂ? ਕਹਿੰਦੇ ਇੱਕ ਆਦਮ ਖੋਰ ਨੇ ਫੜ ਲਏ, ਰਾਕਸ਼ਸ਼ ਨੇ ਬਸਤਰ ਉਹਦੇ ਲਾ ਦਿੱਤੇ ਨੇ ਤੇ ਕੜਾਹਾ ਤਪ ਰਿਹਾ ਤੇ ਥੋੜੇ ਮਿੰਟਾਂ ਤਾਈਂ ਉਬਲਣਾ ਸ਼ੁਰੂ ਹੋ ਜਾਣਾ, ਉਹਦੇ ਚ ਉਹਨੇ ਤਲ ਦੇਣਾ ਇਸ ਨੂੰ, ਤਲੇ ਹੋਏ ਨੂੰ ਫੇਰ ਸਾਰਾ ਤਲਿਆ ਜਾਣਾ ਸਰੀਰ, ਫੇਰ ਥੋੜਾ ਥੋੜਾ ਕਰਕੇ ਉਹਨੇ ਖਾ ਲੈਣਾ ਇੱਕ ਅੱਧੇ ਦਿਨ ਚ। ਕਹਿਣ ਲੱਗੇ ਫਿਰ ਮਹਾਰਾਜ ਇਹ ਜੇ ਨਾਲ ਤਾਂ ਐਵੇਂ ਹੋਣੀ ਚਾਹੀਦੀ ਹੈ? ਨਹੀਂ ਬਈ ਪਿਆਰਿਆ, ਲੜ ਲੱਗਿਆਂ ਦੀ ਲਾਜ ਨਿਭਾਉਣੀ ਓ ਪੈਂਦੀ, ਸਾਥੀ ਹੈ ਭੁੱਲ ਗਿਆ ਕੋਈ ਗੱਲ। ਮਹਾਰਾਜ ਫਿਰ ਐਡੀ ਦੂਰ ਕਿਵੇਂ ਜਾਵਾਂਗੇ, ਕਿੰਨੀ ਦੂਰ ਹੈ? ਮਹਾਰਾਜ ਕਹਿੰਦੇ ਨੌ ਕੋਹ ਤੇ ਹੈ, ਨੌ ਕੋਹ ਤੇ ਹੈ ਇਸ ਵੇਲੇ। ਕਹਿੰਦੇ ਸਮਝ ਲੈ 22 ਕਿਲੋਮੀਟਰ ਤੇ ਹੈ ਇੱਥੋਂ, 22-25 ਕਿਲੋਮੀਟਰ, ਇਸ ਤੋਂ ਵੀ ਜ਼ਿਆਦਾ 30 ਕਿਲੋਮੀਟਰ ਤੇ ਹੈ। ਫਿਰ ਮਹਾਰਾਜ ਕਿਰਦਾ ਹੈ ਆਪਦੀ, ਕਹਿੰਦੇ ਚੱਲ ਨਹੀਂ ਚੱਖਾ, ਸਾਹਮਣੇ ਜਾ ਕੇ ਖੜੇ ਹੋ ਗਏ। ਇਹ ਚੱਕ ਕੇ ਕੜਾਹੇ ਸਿੱਟਣ ਲੱਗਿਆ, ਉਹ ਦੇਖੇ ਕਿ ਉਹ ਗਦਗਦ ਕਰਦਾ ਕੜਾਹਾ ਐ ਥੱਬ ਗਿਆ, ਜਿਵੇਂ ਬਿਲਕੁਲ ਅੱਗ ਹੁੰਦੀ ਹੈ ਨਹੀਂ ਥੱਲੇ। ਮਰਦਾਨੇ ਨੂੰ ਤਾਂ ਰੱਖਦਾ ਹੱਥ ਲਾ ਦਿਨ ਲਾਇਆ, ਬਰਫ਼ ਵਰਗਾ ਠੰਡਾ, ਸਾਹਮਣੇ ਦੇਖਿਆ ਵੀ ਆਹ ਆ ਗਿਆ ਕੋਈ ਬੰਦਾ, ਇਹਨੇ ਨਿਗਾਹ ਪਾਈ ਹੈ, ਇਹਦੀ ਨਿਗਾਹ ਪੈਂਦੀ ਸਾਰ ਕੜਾਹਾ ਠੰਡਾ ਹੋ ਨੱਠ ਗਿਆ। ਅੰਦਰਲੇ ਪਾਸੇ ਘਰ ਚ ਗਿਆ, ਇੱਕ ਸ਼ੀਸ਼ਾ ਰੱਖਿਆ ਹੋਇਆ ਸੀ, ਸ਼ੀਸ਼ਾ ਲੈ, ਉਹ ਸ਼ੀਸ਼ੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਦੇਖਣ ਲੱਗ ਗਿਆ। ਦੇਖਦੀ ਸਾਰ ਸ਼ੀਸ਼ਾ ਰੱਖਤਾ, ਨੱਠ ਗਿਆ ਕਿ ਚਰਨਾਂ ਤੇ ਪੈ, ਪਾਤਸ਼ਾਹ ਮੈਨੂੰ ਬਖਸ਼ੋ, ਮੈਨੂੰ ਬਖਸ਼ੋ, ਮੇਰੇ ਤੇ ਬੜੀ ਭੁੱਲ ਹੋਈ ਹੈ। ਮਹਾਰਾਜ ਨੇ ਖਿਮਾ ਕਰਤਾ, ਬੈਠੇ ਨੇ ਉਸ ਵੇਲੇ ਬਚਨ ਚੱਲੇ, ਜਾ ਕੇ ਫਲ ਲੈ ਕੇ ਆਇਆ ਜੰਗਲ ਦੇ ਵਿੱਚੋਂ ਸ਼ਗਨ ਛਕਾਉਣ ਨੂੰ। ਮਦਾਨੇ ਦੇ ਸਾਹ ਵਿੱਚ ਵੀ ਸਾਹ ਆਇਆ, ਕਹਿੰਦਾ ਸੱਚੇ ਪਾਤਸ਼ਾਹ ਬੜੀ ਬੇਤੇ ਭੁੱਲ ਹੋਈ, ਮੈਂ ਤੁਹਾਡਾ ਕਿਹਾ ਨਾ ਮੰਨਿਆ, ਤੁਸੀਂ ਬੜੀ ਕਿਰਪਾ ਕਰੀ ਤੇ ਮੈਨੂੰ ਫੇਰ ਵੀ ਗਰੀਬ ਜਾਣ ਕੇ ਰੱਖੇ ਲਿਆ। ਕਹਿੰਦੇ ਮਰਦਾਨਿਆ ਇਹ ਤਾਂ ਬਿਰਧ ਹੋਇਆ ਕਰਦਾ, ਰੱਖਣਾ ਹੀ ਪੈਂਦਾ ਆਪਣੇ ਪਿਆਰਿਆਂ ਨੂੰ ਬਿਰਤਾ ਵਿੱਚ। ਕਹਿੰਦਾ ਸੱਚੇ ਪਾਤਸ਼ਾਹ ਇੱਕ ਗੱਲ ਮੇਰੇ ਸਮਝ ਨਹੀਂ ਆਈ, ਉਹ ਸ਼ੀਸ਼ੇ ਵਿੱਚ ਕੀ ਦੇਖਦਾ ਸੀ? ਮਹਾਰਾਜ ਕਹਿੰਦੇ ਆ ਜਾਂਦਾ ਉਹਨੀਆਂ ਕੁਝ, ਮਰਦਾਨੇ ਦੇ ਵੀ ਚਰਨਾਂ ਤੇ ਸੀਸ ਨਵਾਉਂਦਾ, ਤਿੰਨਾਂ ਦੇ ਭਾਈ ਬਾਲੇ ਦੇ ਗੁਰੂ ਨਾਨਕ ਸਾਹਿਬ ਤੇ। ਮਰਦਾਨੇ ਨੇ ਕਿਹਾ ਕਿ ਭਾਈ ਤੁਹਾਡੇ ਉਹ ਤੂੰ ਸ਼ੀਸ਼ਾ ਲੈਣ ਕਿਉਂ ਗਿਆ, ਉਹਦੇ ਚ ਕੀ ਦੇਖਿਆ? ਕਹਿੰਦਾ ਭਾਈ ਮਰਦਾਨਾ ਮੇਰਾ ਤੇ ਤੇਰਾ ਇੱਕੋ ਹੀ ਹਾਲ ਹੈ, ਮੈਂ ਥੋੜੀ ਜਿਹੀ ਜ਼ਿਆਦਾ ਗਲਤੀ ਕਰੀ ਹੈ, ਤੈਂ ਥੋੜੀ ਜਿਹੀ ਘੱਟ ਕਰੀ ਹੈ। ਕਹਿਣ ਲੱਗਿਆ ਮੈਂ ਵੀ ਵਿਦਵਾਨ ਹੁੰਦਾ, ਚਾਰੇ ਵੇਦਾਂ ਦਾ ਗਿਆਤਾ, ਮਹਾਤਮਾ ਨੇ ਕਿਰਪਾ ਕਰਕੇ ਮੈਨੂੰ ਬੜੀ ਉੱਚੀ ਵਿਦਿਆ ਦਿੱਤੀ, ਆਤਮ ਵਿਦਿਆ ਦਿੱਤੀ, ਤੇ ਮੈਂ ਜ਼ਿਆਦਾ ਯਾਦ ਕਰ ਗਿਆ ਮਹਾਤਮਾ ਦੀ, ਕਈ ਵਾਰੀ ਜ਼ਬਾਨ ਜਿਹੜੀ ਸੀ ਉਹ ਤਿਲਕ ਜਾਣੀ, ਅੱਖਰ ਗਲਤ ਬੋਲ ਹੋ ਜਾਣਾ, ਤੇ ਮੈਂ ਕਹਿਣਾ ਵੀ ਇਹਨਾਂ ਦੇ ਤਾਂ ਯਾਦ ਹੀ ਨਹੀਂ, ਮੈਂ ਜ਼ਿਆਦਾ ਜਾਣਦਾ, ਮੇਰੇ ਬਹੁਤ ਹੀ ਯਾਦ ਸੀ। ਮੇਰੇ ਮਨ ਵਿੱਚ ਅਭਿਮਾਨ ਆ ਗਿਆ, ਅਭਿਮਾਨ ਜਿੱਥੇ ਆ ਜਾਵੇ ਉੱਥੇ ਗੱਲ ਬਿਲਕੁਲ ਗਲਤ ਹੋ ਜਾਂਦੀ ਹੈ। ਕਹਿੰਦਾ ਤਰਕ ਖੜੀ ਹੋ ਗਈ, ਤਰਕ ਦੇ ਨਾਲ ਕਹਿੰਦਾ ਮੈਂ ਮਹਾਤਮਾ ਆਏ ਤੇ ਮੈਂ ਉੱਠ ਕੇ ਖੜਾ ਨਾ ਹੋਇਆ, ਵੀ ਇਹ ਤਾਂ ਐਵੇਂ ਹੀ ਨੇ, ਮਹਾਤਮਾ ਨੇ ਦੇਖਦੇ ਆ ਵੀ ਅਭਿਮਾਨ ਦੇ ਵਿੱਚ ਆ ਗਿਆ। ਤੇ ਉਸ ਤੇ ਬਾਅਦ ਹੋਰ ਬੈਠ ਗਏ ਸਾਰੇ, ਮੈਨੂੰ ਬੁਲਾਇਆ, ਕਹਿੰਦੇ ਤੂੰ ਤਾਂ ਰਾਕਸ਼ਸਾਂ ਵਾਲਾ ਕੰਮ ਕਰਿਆ, ਗੁਰੂ ਤੇ ਤਰਕ ਕਰਤੀ, ਜੇ ਬ੍ਰਹਮ ਗਿਆਨੀ ਤੇ ਤਰਕ ਕਰ ਦੋ ਤਾਂ 6 ਕਲਾ ਵਿਰਾਗਨੀਆਂ ਨਸ਼ਟ ਹੋ ਜਾਂਦੀਆਂ, ਤੇਰਾ ਬਜੂ ਕੀ? ਤਾਂ ਗੁਰੂ ਦੇ ਉੱਤੇ ਤਰਕ ਕਰ, ਜਾ ਰਾਕਸ਼ਸ ਹੋ ਜਾ। ਕਹਿੰਦਾ ਉਸੇ ਵੇਲੇ ਮੈਨੂੰ ਵੇਦ ਭੁੱਲ ਗਏ, ਸਾਰੀ ਵਿਦਿਆ ਭੁੱਲ ਗਈ, ਤੇ ਮੇਰਾ ਮਨ ਰਾਕਸ਼ ਵਾਲਾ ਹੋ ਗਿਆ, ਬੰਦੇ ਖਾਣੇ ਸ਼ੁਰੂ ਕਰਦੇ, ਮੁੱਤਾਂ ਹੀ ਹੋ ਗਈਆਂ। ਪਰ ਇੱਕ ਗੱਲ ਮੈਂ ਚੰਗੀ ਕਰ ਲਈ, ਉਹ ਇਹ ਕਿ ਜਦੋਂ ਉਹਨਾਂ ਨੇ ਕਿਹਾ, ਮੈਂ ਕਿਹਾ ਉਹ ਸ਼ਰਾਬ ਤਾਂ ਜਾਣਾ ਨਹੀਂ ਆਲਾ, ਇਹਨਾਂ ਦਾ ਕੋਈ ਬਚਾਉ ਦਾ ਵੀ ਤਰੀਕਾ ਪੁੱਛ ਲਈਏ। ਮੈਂ ਕਿਹਾ ਮਹਾਰਾਜ ਤੁਹਾਡਾ ਸ਼ਰਾਬ ਤਾਂ ਜਾਣਾ ਨਹੀਂ ਆਲਾ, ਬੇਅਰਥ ਨਹੀਂ ਜਾਣਾ, ਕਿਰਪਾ ਕਰੋ ਮੈਨੂੰ ਕੋਈ ਜੁਗਤ ਵੀ ਦੱਸ ਦਿਓ ਵੀ ਮੇਰਾ ਆਧਾਰ ਕਦ ਹੋਏਗਾ। ਕਹਿਣ ਲੱਗੇ, ਤੇਰੇ ਕੋਲ ਗੁਰੂ ਨਾਨਕ ਪਾਤਸ਼ਾਹ ਹੋਣਗੇ, ਆਲਾ ਮੈਂ ਸ਼ੀਸ਼ਾ ਦਿੰਦਾ, ਤੂੰ ਬੰਦੇ ਖਾਏਗਾ, ਲੇਕਿਨ ਤੈਨੂੰ ਉਹ ਭੇਡੂਏ ਦਿਸਣਗੇ, ਕੋਈ ਹਰਨ ਦਿਸੇਗਾ, ਕੋਈ ਬੱਕਰਾ ਦਿਸੇਗਾ। ਇਹ ਸ਼ੀਸ਼ੇ ਚ ਦੇਖੀ, ਜਦ ਤੈਨੂੰ ਕੋਈ ਨੂਰਾਨੀ ਸ਼ਕਲ ਨਜ਼ਰ ਆਈ, ਸਮਝਦੇ ਵੀ ਇਹ ਗੁਰੂ ਨਾਨਕ ਸਾਹਿਬ। ਸੋ ਭਾਈ ਮਰਦਾਨਾ, ਮੇਰੀ ਨਿਗਾਹ ਜਿਹੜੀ ਆਮ ਹੈ ਉਹ ਦੇਖਦੇ ਆ, ਤੂੰ ਗੁਰੂ ਤੋਂ ਬੇਮੁਖ ਹੋ ਕੇ ਆਇਆ ਸੀ, ਮੈਨੂੰ ਤੂੰ ਭੇਡੂਏ ਲੱਗਿਆ, ਇਹ ਤਾਂ ਖਾਣ ਵਾਲੀ ਹੋਈ ਚੀਜ਼ ਹੈ, ਮਨੁੱਖ ਨਹੀਂ ਮੈਂ ਖਾਧਾ ਹਾਲ ਤੱਕ ਕੋਈ। ਤੇ ਜਦੋਂ ਗੁਰੂ ਨਾਨਕ ਆਏ, ਮੈਂ ਸ਼ੀਸ਼ਾ ਲੈ ਕੇ ਗਿਆ ਤਾਂ ਇਹ ਤਾਂ ਦਗ ਦਗ ਕਰਦਾ ਨੂਰ ਏ ਨੂਰ ਸੀ, ਮੈਂ ਇਹਨਾਂ ਦੇ ਚਰਨ ਵੱਲ ਲਏ ਤੇ ਗੁਰੂ ਨਾਨਕ ਨੇ ਕਿਰਪਾ ਕਰਤੀ। ਸੋ ਉਹ ਸੀਸ ਦੇ ਵਿੱਚ ਜਿਹੜਾ ਨਿਵਿਆ ਨਾ, ਕਿੱਡਾ ਬੜਾ ਫਲ ਏ, ਕੋਡੇ ਰਾਕਸ਼ ਨੂੰ ਪੈੜਾ ਮਿਲਿਆ, ਕਿੰਨਾ ਦੁਖੀ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ, ਤਿਰਗ ਸਿਰ ਜੋ ਗੁਰ ਨਾ ਨਿਵੈ, ਗੁਰ ਲਗੈ ਨਾ ਚਰਨ। ਤਰਕਾਰ ਹੈ ਉਹ ਸਿਰ ਨੂੰ ਸੌ ਵਾਰੀ ਫਿੱਟੇ ਨੂੰ, ਜਿਹੜਾ ਮਹਾਂਪੁਰਸ਼ਾਂ ਦੇ ਗੁਰੂਆਂ ਦੇ ਚਰਨਾਂ ਤੇ ਨਹੀਂ ਨਿਭਦਾ, ਕਿਉਂਕਿ ਉਹਦੇ ਵਿੱਚ ਅਭਿਮਾਨ ਹੁੰਦਾ। ਜਿਹੜਾ ਅਭਿਮਾਨ ਹੁੰਦਾ ਉਹਨੂੰ ਮਹਾਰਾਜ ਨੇ ਸਿੰਬਲ ਰੁੱਖ ਦੇ ਨਾਲ ਤਸ਼ਵੀਰ ਦਿੱਤੀ ਹੈ, ਵੀ ਜਿਵੇਂ ਸਿੰਬਲ ਰੁੱਖ ਨੂੰ ਫਲ ਲੱਗੇ ਹੋਏ ਤਾਂ ਨਜ਼ਰ ਆਉਂਦੇ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵਣ, ਵੱਧ ਨਾ ਪੱਤੇ ਕੰਮ ਆਉਂਦੇ ਨੇ ਨਾ ਫਲ ਆਉਂਦੇ ਨੇ, ਤੇ ਪੰਛੀ ਆ ਜਾਂਦੇ ਨੇ ਤੇ ਗਲ ਘੋਟੂਆ ਲੈ ਲੈਂਦੇ ਨੇ ਉਹ। ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰ ਰਹੇ ਹਾਂ, ਪੜ੍ਹੋ ਪਿਆ ਸਿੰਗਲ ਰੁੱਖ ਨੇ ਹਲਾਰੇ ਮਾਰੇ, ਸਿੰਗਲ ਰੁੱਖ ਨੇ ਹਲਾਰੇ ਮਾਰੇ, ਪੰਛੀਆਂ ਦੇ ਆਪ ਕਰਕੇ ਪਿਆਰੋ ਪਿਆਰੋ, ਪੰਛੀਆਂ ਦੇ ਆਪ ਕਰਕੇ
Thank you.
ਅਤ ਦੀਰ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਰਾਸੇ ਕਿਤ ਫਲ ਫਿੱਕੇ ਫੁੱਲ ਵਕ ਵਕੇ ਕੰਮ ਨਾਵਨ ਪਤ ਮਿੱਤ ਨੀ ਨਾਨਕਾ ਗੁਣ ਚਾਈ। ਸੋ ਨਿਵਿਆ ਜੋ ਨਿਭਦਾ ਨੀ ਹੈ ਮਹਾਰਾਜ ਕਹਿੰਦੇ ਉਹ ਬਾਂਸ ਵਰਗਾ ਹੁੰਦਾ, ਬਾਂਸ ਬੜਾਈ ਬੂਟਿਆ ਹਿੰਮਤ ਡੁੱਬੋ ਕੋਏ ਚੰਦਨ ਕੇ ਨਿਗਟੇ ਵਸੇ ਬਾਂਸ ਗੰਧ ਨਾ ਹੋਏ। ਖਾਲੀ ਰਹਿ ਜਾਂਦਾ, ਸੁਗੰਧੀ ਨਹੀਂ ਆਉਂਦੀ, ਕਿਉਂਕਿ ਮਨ ਦੇ ਅੰਦਰ ਅਭਿਮਾਨ ਹੈ। ਅਭਿਮਾਨ ਜਿਹੜਾ ਹੈ ਇਹ ਡੋਬ ਦਿਆ ਕਰਦਾ। ਤਰਨੇ ਕੋ ਹੈ ਤੂੰ ਦੀਨਤਾ, ਡੋਬਣ ਕੋ ਅਭਿਮਾਨ। ਮੈਂ ਬਣ ਗਿਆ, ਮੈਂ ਆ ਹੋ ਗਿਆ, ਮੈਂ ਹੋ ਗਿਆ, ਸਮਝ ਲਓ ਵੀ ਡੁੱਬ ਗਿਆ। ਸੋ ਉਸ ਤੋਂ ਬਾਅਦ ਦਰਸ਼ਨਾਂ ਦਾ ਫਲ ਹੋਇਆ ਕਰਦਾ। ਦਰਸ਼ਨ ਕਰਨੇ, ਦਰਸ਼ਨ ਕਰਨ ਨਾਲ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਬਹੁਤ ਵੱਡਾ ਫਲ ਹੁੰਦਾ। ਮਹਾਰਾਜ ਨੇ ਇੱਕ ਵਾਰੀ ਗੁਰਸਿੱਖ ਨੂੰ ਦੱਸਿਆ ਸੀ, ਪਹਿਲੇ ਦਿਨ ਕਾਂ ਦਿਖੇ, ਦੂਸਰੇ ਦਿਨ ਉਸਨੂੰ ਬਗਲੇ ਦਿਸੇ, ਤੀਸਰੇ ਦਿਨ ਹੰਸ, ਚੌਥੇ ਦਿਨ ਦੇਵਤੇ। ਇਹ ਜਾਂ ਦੇਵਤਿਆਂ ਨੂੰ ਨਮਸਕਾਰ ਕਰਨ ਲੱਗਿਆ, ਕਹਿੰਦੇ ਪਿਆਰਿਆ ਅਸੀਂ ਤਾਂ ਤੇਰੇ ਦਰਸ਼ਨ ਕਰਕੇ ਇਸ ਪਦਵੀ ਨੂੰ ਪਹੁੰਚੇ, ਅਸੀਂ ਤਾਂ ਉਹ ਕੌਮ ਆ। ਤੂੰ ਗੁਰੂ ਨਾਨਕ ਦੇ ਦਰਸ਼ਨ ਕਰਦਾ ਸੀ ਤੇ ਅਸੀਂ ਤੇਰੇ ਕਰਦੇ ਸੀ, ਫਲ ਕਿੰਨਾ ਹੋਇਆ, ਚਾਰ ਦਿਨਾਂ ਚ ਸਾਨੂੰ ਦੇਵ ਪਦਵੀ ਪ੍ਰਾਪਤ ਹੋ ਗਈ। ਸੋ ਇਸ ਕਰਕੇ ਜਿਹੜੇ ਦਰਸ਼ਨਾਂ ਤੋਂ ਵਾਂਝੇ ਰਹਿੰਦੇ ਨੇ, ਦਰਸ਼ਨ ਦਾ ਫਲ ਕਿੰਨਾ ਜ਼ਬਰਦਸਤ ਹੋਇਆ ਕਰਦਾ। ਅੰਤ ਸਮੇਂ ਮੂਲੇ ਨੂੰ ਦਰਸ਼ਨ ਹੋ ਗਿਆ ਗੁਰੂ ਨਾਨਕ ਦਾ। ਬੇਨਤੀ ਕਰੀ ਕਿ ਮਹਾਰਾਜ ਇਹਨੂੰ ਜਿਉਂਦਾ ਕਰ ਦੋ। ਮਹਾਰਾਜ ਕਹਿੰਦੇ ਇਹ ਬੇਮੁੱਖ ਹੋਇਆ ਹੋਇਆ, ਹੁਣ ਜਿਉਂਦਾ ਨਹੀਂ ਹੋ ਸਕਦਾ, ਪਰ ਦਰਸ਼ਨਾਂ ਦਾ ਫਲ ਜ਼ਰੂਰ ਮਿਲੇਗਾ। 200 ਸਾਲ ਬਾਅਦ ਸਾਹ ਬਣਿਆ ਹੋਇਆ, ਆਹੀ ਮੌਸਮ ਹੈ, 12 ਵਜੇ ਹੋਏ ਨੇ। ਗੁਰੂ ਮਹਾਰਾਜ ਛੋਟੀ ਕੁੜਤੀ ਜਿਹਨੂੰ ਕਹਿੰਦੇ ਨੇ, ਬਨੈਣ ਕਹਿੰਦੇ ਅੱਜ ਕੱਲ੍ਹ, ਤੇ ਛੋਟੀ ਦਸਤਾਰ ਬੰਨੀ ਹੋਈ ਹੈ ਸੀਰ ਤੇ, ਉਸੇ ਵੇਲੇ ਘੋੜੇ ਤੇ ਸਵਾਰ ਹੋ ਗਏ, ਉਸੇ ਤਰ੍ਹਾਂ ਨਾਲ ਬਰਛਾ ਲੈ ਕੇ ਕਿੱਡੀ ਦੂਰ ਤੱਕ ਉਸਦੇ ਪਿੱਛੇ ਗਏ, ਜਾ ਕੇ ਮਾਰਿਆ। ਸਾਰੇ ਹੈਰਾਨ ਹੋ ਗਏ ਕਿ ਮਹਾਰਾਜ ਦੁਪਹਿਰੇ ਫਿਰ ਵਸਤਰ ਨਹੀਂ ਪਹਿਨੇ, ਇੰਨੇ ਇੱਕ ਗੱਲ ਕੋਈ ਭੇਦ ਹੈ ਇਸ ਗੱਲ ਦਾ। ਮਹਾਰਾਜ ਕਹਿੰਦੇ ਪਿਆਰੇ ਹੋ, ਇਹਨੇ 200 ਸਾਲ ਪਹਿਲਾਂ ਸਾਡੇ ਦਰਸ਼ਨ ਕੀਤੇ ਸੀ। ਬੇਮੁੱਖ ਹੋਇਆ ਹੋਇਆ ਬੰਦਾ ਹੈ, ਜਨਮ ਤਾਂ ਇਹਨੇ ਹਜ਼ਾਰਾਂ ਕਰੋੜਾਂ ਹੋਰ ਧਾਰਨੇ ਸੀ, ਪਰ ਦਰਸ਼ਨਾਂ ਦਾ ਫਲ ਹੋਣ ਕਰਕੇ ਇਹਦੀ ਮੁਕਤੀ ਹੋ ਗਈ। ਸੋ ਦਰਸ਼ਨ ਅੱਖਾਂ ਨਾਲ ਹੁੰਦੇ, ਕਹਿੰਦੇ ਜਿਹੜੀਆਂ ਅੱਖਾਂ ਦਰਸ਼ਨ ਨਹੀਂ ਕਰਦੀਆਂ, ਤ੍ਰਿਗਲੋਹਣ ਗੁਰ ਦਰਸ਼ ਲੈਣਾ, ਪੇਖਾ ਪਰ ਧਰਨੀ, ਸਰਕਾਰ ਹੈ ਫਿੱਟੇ ਮੂੰਹ ਨਾਲ ਅੱਖਾਂ ਨੂੰ, ਜਿਹੜੀਆਂ ਗੁਰੂ ਦੇ ਤਾਂ ਦਰਸ਼ਨ ਨਹੀਂ ਕਰਦੀਆਂ, ਐਵੇਂ ਹੀ ਬਗਾਨੀਆਂ ਚੀਜ਼ਾਂ ਨੂੰ ਦੇਖਦੇ ਆ, ਇਸਤਰੀਆਂ ਨੂੰ ਦੇਖਦੇ, ਉਹਦੇ ਨਾਲੋਂ ਤਾਂ ਕਹਿੰਦੇ ਕੱਢ ਦੇਣੇ ਚਾਹੀਦੇ ਨੇ, ਰੱਖਣੇ ਨਹੀਂ ਚਾਹੀਦੇ, ਕਿਉਂਕਿ ਰੱਖਣ ਦੇ ਨਾਲ ਪਾਪ ਲੱਗਦਾ। ਨੈਣ ਨਾ ਦੇਖੇ ਸਾਧ ਸੇ ਨੈਣ ਬਹਾਲਿਆ, ਕਹਿੰਦੇ ਉਹ ਨਹੀਂ ਕਰ ਦੋ ਅੱਖਾਂ ਜਿਹੜੇ ਮਹਾਤਮਾ ਦੀਆਂ ਮਹਾਤਮਾ ਦੇ ਦਰਸ਼ਨ ਨਹੀਂ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਮਹਾਤਮਾ ਜਿਹੜਾ ਹੈ ਉਹਦੇ ਕੋਲ ਸੁਰਮਾ ਹੁੰਦਾ ਹੈ, ਅੱਖਾਂ ਚ ਪਾ ਕੇ ਰੱਬ ਦੇ ਦਰਸ਼ਨ ਕਰਾ ਦਿੰਦਾ ਹੈ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪ੍ਰਗਟ। ਉਸ ਤੇ ਬਾਅਦ ਆਉਂਦੀ ਹੈ ਸਾਡੀ ਬਾਰੀ ਕੰਨਾਂ ਦੀ, ਕਰਨਾ ਸੁਣੀ ਨਾਦ ਕੰਨ, ਕਰਨ ਬੰਦ ਕਰ ਲਿਆ। ਜੇ ਕੰਨ ਹਰੀ ਦਾ ਜਸ ਨਹੀਂ ਸੁਣਦੇ, ਕਹਿੰਦੇ ਇਹਨਾਂ ਨੂੰ ਬੰਦ ਕਰ ਦੋ। ਕਿਉਂ ਕਰ ਦੋ? ਨਿੰਦਿਆ ਦੀ ਗੱਲ ਸੁਣਨਗੇ, ਨਿੰਦਿਆ ਸੁਣ ਕੇ ਆਪਣਾ ਭਰੋਸਾ ਵੀ ਟੁੱਟੇਗਾ, ਉਹਨੇ ਤਾਂ ਨਰਕ ਨੂੰ ਜਾਣਾ ਹੀ ਜਾਣਾ ਹੈ, ਤੇ ਆਪ ਸੁਣਨ ਵਾਲਾ ਵੀ ਤਿਆਰੀਆਂ ਕਰ ਰਿਹਾ ਨਰਕ ਨੂੰ ਜਾਣ ਦੀ, ਕਿਉਂਕਿ ਜਦ ਗੱਲ ਕਿਸੇ ਮਹਾਂਪੁਰਸ਼ ਦੀ ਕਰੋ ਉਹ ਕੰਨਾਂ ਦੇ ਨਾਲ ਅੰਦਰ ਜਾਂਦੀ ਹੈ, ਚੰਗੀ ਮਾੜੀ ਗੱਲ ਨੂੰ ਤਾਂ ਆਦਮੀ ਮੰਨਦਾ ਨਹੀਂ। ਆਮ ਬੰਦ ਸੰਤਾਂ ਦੀ ਗੱਲ ਤਾਂ ਸੁਣਦੀ ਸਾਰ, ਕਹਿੰਦਾ ਅੱਛਾ, ਉਹ ਹਿਰਦੇ ਚ ਬਿਠਾ ਲੈ, ਉਹਦਾ ਪਾਪ ਲੱਗਦਾ ਉਸ ਨੂੰ। ਨਿੰਦਕ ਨੇ ਤਾਂ ਡੁੱਬਣਾ ਹੀ ਡੁੱਬਣਾ ਹੈ, ਉਹ ਸੁਣਨ ਵਾਲਾ ਵੀ ਡੁੱਬ ਜਾਂਦਾ। ਮਹਾਰਾਜ ਕਹਿੰਦੇ ਤਰਕਾਰ ਹੈ ਉਹਨਾਂ ਕੰਨਾਂ ਨੂੰ ਜਿਹੜੇ ਗੁਰੂ ਦੀ ਬਾਣੀ ਸੁਣਨੀ ਛੱਡ ਕੇ ਹੋਰ ਚੀਜ਼ਾਂ ਸੁਣਦੇ ਨੇ। ਤ੍ਰਿਗ ਸਰਵਣ ਉਪਦੇਸ਼ ਬਣ, ਸੁਣ ਸੁਰਤ ਨਾ ਤਰਨੀ, ਤੇ ਸੁਰਤ ਨਹੀਂ ਆਉਂਦੀ, ਸੁਰਤ ਧਰਦੇ ਨਹੀਂ ਉਸਦੇ ਵਿੱਚ, ਉਪਦੇਸ਼ ਸੁਣ ਲੈਂਦੇ ਨੇ। ਪੰਜ ਪਿਆਰੇ ਕਹਿੰਦੇ ਨਾਮ ਜਪਿਓ, ਮੂਲ ਮੰਤਰ ਦੇ ਪਾਠ ਕਰਿਓ, ਸੁਣ ਲਿਆ, ਸੁਣ ਕੇ ਹੁਣ ਸੁਰਤ ਧਰਦੇ ਨੇ, ਘਰ ਆਏ ਪੁੱਛ ਭੁੱਲ ਗਏ। ਜਦ ਅਸੀਂ ਸੁਣਦੇ ਹਾਂ ਤਾਂ ਬਾਣੀ ਸੁਣਨ ਦਾ ਫਲ ਬੜਾ ਜ਼ਬਰਦਸਤ ਹੈ। ਇੱਕ ਵਜ਼ੀਰ ਜਿਸਦਾ ਨਾਮ ਹੀ ਵਜ਼ੀਰ ਖਾਨ ਸੀ, ਲਾਹੌਰ ਬਿਮਾਰ ਹੋਇਆ ਹੋਇਆ ਆਪਣੇ ਘਰ ਚ ਪਿਆ, ਤੇ ਇੱਕ ਗੁਰਸਿੱਖ ਇਸ਼ਨਾਨ ਕਰਨ ਵਾਸਤੇ ਜਾਇਆ ਕਰਦਾ ਰੋਜ਼। ਉਹ ਜਾਂਦਾ ਜਾਂਦਾ ਸੁਖਨੀ ਸਾਹਿਬ ਪੜ੍ਹਦਾ ਜਾਂਦਾ, ਇਹ ਹਾਏ ਹਾਏ ਕਰਦਾ ਗਠੀਏ ਦਾ ਮਰਿਆ, ਬਹੁਤ ਦਰਦ ਹੋ ਰਿਹਾ, ਜਲੋਦਰ ਦਾ ਰੋਗ ਹੈ। ਜਦ ਬਾਣੀ ਸੁਣੀ, ਸੁਣ ਕੇ ਇਹਦੇ ਇਹਨੂੰ ਆਰਾਮ ਆਉਣ ਲੱਗ ਗਿਆ। ਜਦ ਫੇਰ ਸੁਣਨ ਤੋਂ ਹਟ ਗਈ, ਫੇਰ ਉਹੀ ਹਾਏ ਹੈ। ਆਪਣੇ ਸੈਕਟਰੀ ਨੂੰ ਕਹਿੰਦਾ ਵੀ ਆਹ ਜਦੋਂ ਇਸ਼ਨਾਨ ਕਰਕੇ ਵਾਪਸ ਆਏਗਾ ਇਹਨੂੰ ਮੇਰੇ ਕੋਲ ਲਿਆ। ਵਾਪਸ ਆ ਗਿਆ, ਦੇਖਾ ਕੀ ਪੜ੍ਹਦਾ ਜਾਂਦਾ। ਕਹਿੰਦਾ ਮੈਂ ਗੁਰੂ ਪੰਜਵੇਂ ਪਾਤਸ਼ਾਹ ਦੀ, ਮੈਨੂੰ ਸੁਣਾ ਇੱਕ ਵਾਰੀ। ਸਰ ਸੁਣਿਆ, ਸੁਣ ਕੇ ਰਾਜੀ ਹੋ ਗਿਆ, 24 ਘੰਟੇ ਰਾਜੀ ਰਿਹਾ। ਸੁਨੇਹਾ ਭੇਜਤਾ ਕਿ ਮੈਨੂੰ ਰੋਜ਼ ਸੁਣਾਇਆ ਕਰ। ਨਿਤਨੇਮ ਜਾਣ ਲੱਗ ਗਿਆ, ਉਹਨਾਂ ਦਿਨਾਂ ਦੇ 5 ਰੁਪਏ ਇਸਨੇ ਮੱਥਾ ਟੇਕਣਾ, ਹੁਣ ਦੇ ਸਮਝ ਲਓ 500 ਬਣਾ ਲਓ, ਇਹ ਤੋਂ ਵੀ ਜ਼ਿਆਦਾ ਬਣਾ ਲਓ। ਸੋ ਸੁਣਨ ਦੇ ਨਾਲ ਫਰਕ ਪੈ ਜਾਂਦਾ। ਪਟਿਆਲੇ ਇੱਕ ਗਠੀਏ ਦਾ ਮਰੀਜ਼ ਸੀ, ਮਹਾਰਾਜ ਦੇ ਮਗਰ ਪੈ ਗਏ। ਆਮ ਲੋਕਾਂ ਦਾ ਸੁਭਾਅ ਹੈ ਕਰਮ ਆਪ ਮਾੜੇ ਕੀਤੇ ਹੁੰਦੇ ਨੇ, ਕਰਮਾਂ ਦਾ ਜਦ ਫਲ ਭੋਗਣਾ ਪੈਂਦਾ ਫਿਰ ਸੰਤਾਂ ਨੂੰ ਹਿੱਸੇਦਾਰ ਬਣਾਉਂਦੇ। ਬਾਜੀ ਤੁਸੀਂ ਤਾਂ ਸਮਰੱਥ ਹੋ ਜੀ, ਤੁਸੀਂ ਤਾਂ ਜੀ ਸਭ ਕੁਝ ਕਰ ਸਕਦੇ ਹੋ, ਤੁਸੀਂ ਤਾਂ ਜੀ ਦੇਖ ਕੇ ਹੀ ਹਟਾ ਦਿਓ। ਲੱਗ ਜਾਂਦੇ ਨੇ ਇਸ ਤਰ੍ਹਾਂ ਦੀਆਂ ਫਲੋਟੀਆਂ ਦੇਣ, ਨਾ ਕੋਈ ਲੈਣ ਨਾ ਕੋਈ ਦੇਣ। ਪ੍ਰੈਕਟਿਸ ਹੁੰਦੀ ਹੈ ਵੀ ਸੰਤਾਂ ਨੂੰ ਵਡਿਆਈ ਜਾਓ ਵਡਿਆਈ ਜਾਓ, ਸਿੱਧੇ ਸਾਧੇ ਹੁੰਦੇ ਨੇ, ਫਿਰ ਇਹ ਕਰ। ਉਹ ਮਹਾਰਾਜ ਜੀ ਕੋਲ ਆ ਕੇ ਲੱਗ ਗਏ ਕਰਨ ਵੀ ਗਠੀਆ ਹੋ ਗਿਆ ਜੀ, ਸਰਦਾਰ ਵੱਡਾ ਜੀ, ਬੜਾ ਲੰਮਾ ਚੌੜਾ ਅਲੰਕਾਰ ਬੰਨਿਆ, ਕਈ ਬੰਦੇ ਲਿਆਂਦੇ। ਸ਼ੀਰ ਮਹਾਰਾਜ ਜੀ ਦਿਆ ਦੇ ਘਰ ਜਾ ਕੇ ਕਹਿੰਦੇ ਐਂ ਕਰੋ, ਅਖੰਡ ਪਾਠ ਕਰਾਓ ਤੁਸੀਂ। ਤੇ ਅਖੰਡ ਪਾਠ ਸੋਧ ਦਾ ਪਾਠ ਹੋਏਗਾ ਤੇ ਨਾਲ ਸ਼ਬਦ ਲੱਗੇਗਾ, ਤੇ ਫਿਰ ਉਹ ਪਾਠ ਤੁਸੀਂ ਬੈਠ ਕੇ ਸੁਣੋ। ਸਾਰਾ ਪਾਬੰਦੀਆਂ ਲੱਗ ਗਈਆਂ ਸਾਰਿਆਂ ਨੂੰ, 15 ਦਿਨਾਂ ਚ ਸੰਪਟ ਪਾਠ ਨੇ ਹੋਣਾ ਸੀ। ਮਹਾਰਾਜ ਨੇ ਕਿਹਾ ਦੇਖੋ ਭਾਈ, ਸਾਵਧਾਨ ਹੋ ਕੇ ਬੰਦਗੀ ਕਰਨੀ ਹੈ, ਅੰਦਰ ਰਹਿਣਾ 15 ਦਿਨ, ਖਾਣ ਪੀਣ ਦਾ ਬਿਲਕੁਲ ਸੰਕੋਚ ਰੱਖਣਾ, ਤਪ ਕਰਨਾ, ਇਹਨੂੰ ਬਿਠਾ ਤਾ ਵੀ ਇਹਦਾ ਇੱਥੇ ਲਾ ਦੋ ਬਿਸਤਰਾ, ਜਿੰਨਾ ਚਿਰ ਜਾਗਦਾ ਸੁਣ। ਉਹ ਪਾਠ ਸੁਣਦਾ ਰਿਹਾ ਸੁਣਦਾ ਰਿਹਾ, 15 ਦਿਨ ਲੰਘ ਗਏ ਤੇ ਭੋਗ ਤੇ ਮਹਾਰਾਜ ਜੀ ਆ ਗਏ। ਮਹਾਰਾਜ ਕਹਿੰਦੇ ਇਹਨੂੰ ਲਿਆਓ ਭਾਈ, ਨੇੜੇ ਲਿਆਓ ਇੱਧਰ। ਅਰਦਾਸ ਹੋਣ ਲੱਗ ਗਈ, ਮਹਾਰਾਜ ਕਹਿੰਦੇ ਅਰਦਾਸ ਚ ਪਏ ਐ, ਉੱਠ ਕੇ ਖੜਾ ਹੋ। ਉਹ ਅਰਦਾਸ ਜਦ ਉਹਨੇ ਹਿੰਮਤ ਜੀ ਕਰੀ, ਉੱਠ ਕੇ ਖੜਾ ਹੋ ਗਿਆ। ਅਰਦਾਸ ਤੇ ਬਾਅਦ ਜਕਾਰਾ ਬੋਲਿਆ, ਆਰਾਮ ਆ ਗਿਆ ਬਿਲਕੁਲ। ਉਹ ਬਾਣੀ ਸੁਣਨ ਦਾ ਫਲ, ਬਾਣੀ ਨੇ ਆਰਾਮ ਕਰ ਦਿੱਤਾ। ਇਸੇ ਤਰ੍ਹਾਂ ਨਾਲ ਇੱਕ ਸੰਤ ਕੇਤ ਸਿੰਘ ਸੀਗੇ, ਉਹਨਾਂ ਕੋਲ ਇੱਕ ਬਿਮਾਰ ਬ੍ਰਾਹਮਣ ਆ ਗਿਆ, ਮਰੋੜੇ ਲੱਗੇ ਹੋਏ ਸੀ। ਉਹਨਾਂ ਨੇ ਉਸ ਨੂੰ ਸਾਫ਼ ਸੁਥਰਾ ਕਰਕੇ ਨਲਾ ਕੇ ਤਲਾ ਕੇ ਚਾਰਪਾਈ ਤੇ ਪਾਤਾ। ਕਹਿੰਦੇ ਲੈ ਬਈ ਪੰਡਿਤ ਜੀ, ਅਸੀਂ ਤਾਂ ਹੁਣ ਪਾਠ ਕਰਨਾ ਤੇ ਹੁਣ ਤੂੰ ਜੇ ਲੈਣਾ ਕੁਛ ਲੈ ਲੈ, ਮੈਂ ਪਾਠ ਕਰਦੇ ਨਹੀਂ ਵਿਚਾਰੇ ਉੱਠਣਾ ਨਾ ਬੋਲਣਾ। ਕਹਿੰਦਾ ਮਹਾਰਾਜ ਤੁਸੀਂ ਪਾਠ ਕਰ ਲਓ, ਮੈਂ ਠੀਕ ਹਾਂ। ਉਹ ਜਦ ਸੰਤਾਂ ਨੇ ਸੁਖਨੀ ਸਾਹਿਬ ਦਾ ਪਿਆਰ ਨਾਲ ਪਾਠ ਕਰਕੇ ਨੇਤਰ ਖੋਲ੍ਹੇ ਤੇ ਪੰਡਿਤ ਜੀ ਵੱਲ ਝਾ ਕੇ ਉਹ ਚੜ੍ਹਾਈ ਕਰਿਆ ਪਿਆ, ਮਨ ਚ ਆ ਗਿਆ ਵੀ ਇਹ ਬ੍ਰਾਹਮਣ ਮੰਜੇ ਤੇ ਚੜ੍ਹਾਈ ਕਰ ਗਿਆ। ਇਹਨਾਂ ਦੇ ਵਹਿਮ ਹੈ ਵੀ ਇਹ ਜੇ ਮੰਜੇ ਤੇ ਚੜ੍ਹਾਈ ਕਰੇ ਉਹਦੀ ਗਤੀ ਨਹੀਂ ਹੁੰਦੀ। ਖੈਰ ਉਹਨਾਂ ਨੇ ਸਾਰਾ ਬੰਦੋਬਸਤ ਕਰਿਆ, ਅਰਥੀ ਤੇ ਪਾ ਲਿਆ, ਉਹਦੇ ਬਾਅਦ ਉਹ ਚੜ੍ਹਾਈ ਕੀਤਾ ਹੋਇਆ ਸੀ ਤੇ ਚੱਕਣ ਦੀ ਜਦ ਤਿਆਰੀ ਕਰੀ ਤਾਂ ਉਸ ਵੇਲੇ ਉਹਦਾ ਪੈਰ ਹਿੱਲਣ ਲੱਗ ਗਿਆ। ਕਹਿੰਦੇ ਖੈਰ, ਥੋੜ੍ਹੀ ਦੇਰ ਬਾਅਦ ਉੱਠ ਕੇ ਬੈਠ ਗਿਆ। ਕਹਿੰਦੇ ਇਹ ਤਾਂ ਜਿਉਂਦਾ ਹੋ ਗਿਆ ਜੀ। ਕਹਿੰਦੇ ਵੀ ਤੂੰ ਤਾਂ ਜਿਉਂਦਾ ਹੋ ਗਿਆ। ਕਹਿੰਦਾ ਨਹੀਂ ਮਹਾਰਾਜ, ਮੈਂ ਨਹੀਂ ਜਿਉਂਦਾ ਹੋਇਆ, ਮੈਂ ਤਾਂ ਥੋੜਾ ਧੰਨਵਾਦ ਕਰਨਾ। ਕਿਉਂਕਿ ਤੁਹਾਡੇ ਮਨ ਚ ਐਸੀ ਵੀ ਇਹਦੀ ਗਤੀ ਨਹੀਂ ਹੋਣੀ। ਸੋ ਮੈਂ ਦੱਸਣ ਵਾਸਤੇ ਮੈਨੂੰ ਮੋੜਿਆ ਮਹਾਰਾਜ, ਬਾਣੀ ਸੁਣਦੇ ਸੁਣਦੇ ਮੈਂ ਚੜ੍ਹਾਈ ਕੀਤੀ ਤੇ ਮੈਨੂੰ ਇੰਨਾ ਫਲ ਪ੍ਰਾਪਤ ਹੋਇਆ ਕਿ ਮੈਂ ਬੈਕੁੰਠ ਧਾਮ ਨੂੰ ਚੱਲ ਪਿਆ। ਤੇ ਮੈਨੂੰ ਉਹਨਾਂ ਨੇ ਕਿਹਾ ਵੀ ਸੰਤ ਸ਼ੱਕ ਕਰ ਰਹੇ ਨੇ, ਮਨ ਚ ਸੰਸਾ ਪੈ ਗਿਆ, ਜਾਂ ਇੱਕ ਵਾਰੀ ਜਿਉਂਦਾ ਹੋ ਕੇ ਦੱਸ ਗਿਆ। ਸੋ ਮਹਾਰਾਜ ਮੈਂ ਤਾਂ ਦੱਸਣ ਵਾਸਤੇ ਆਇਆ, ਭਗਵਾਨ ਖੜੇ ਨੇ ਤੇ ਹੁਣ ਤਾਂ ਮੈਂ ਜਾ ਰਿਹਾ। ਸੋ ਇਸ ਤਰ੍ਹਾਂ ਦੀ ਇੱਕ ਦੋ ਚਾਰ ਗੱਲਾਂ ਨਹੀਂ ਹੈ। ਫਿਰ ਜਿਹੜੇ ਕੰਨ ਫਿਰ ਬਾਣੀ ਨਹੀਂ ਸੁਣਦੇ ਜਿਹਦਾ ਐਡਾ ਫਲ ਹੈ, ਫਿਰ ਉਹ ਕੋਈ ਪੂਜਣ ਯੋਗ ਕੰਨ ਨੇ, ਉਹ ਪ੍ਰਸ਼ੰਸਾ ਕਰਨ ਵਾਲੇ ਕੰਨ ਨੇ। ਮਹਾਰਾਜ ਕਹਿੰਦੇ ਨਹੀਂ ਪਿਆਰੇ, ਉਹ ਭਾਈ ਗੁਰਦਾਸ ਜੀ ਇਸ ਤਰ੍ਹਾਂ ਫਰਮਾਨ ਕਰਦੇ ਜਿਹੜੇ ਸੁਣਦੇ ਸੁਰਤ ਨਾ ਤਾਂ ਇੱਕ ਪਾਸੇ ਫਾਲਾ ਹੈ, ਇੱਕ ਪਾਸੇ ਬਾਂਝਾ ਬਹਿ ਜਾਂਦਾ ਬੰਦਾ। ਮਹਾਰਾਜ ਕਹਿੰਦੇ ਨਾਏ ਸੁਣੀਏ ਸੱਚ ਸੰਜਮੋ ਜਮ ਨੇੜ ਨਾਵ ਹੈ। ਜੇ ਗੁਰੂ ਦੀ ਬਾਣੀ ਸੁਣਦੇ ਹਾਂ, ਅੰਦਰ ਨਾਮ ਦੀ ਧੁਨ ਸੁਣਦੇ ਹਾਂ, ਕਹਿੰਦੇ ਜਮਦੂਤ ਨੇੜੇ ਨਹੀਂ ਆਉਂਦੇ। ਨਾਏ ਸੁਣੀਏ ਘੱਟ ਚਾਨਣਾ ਨੇਰ ਗਵਾਵ ਹੈ, ਅੰਦਰੋਂ ਨੇਰ ਦਾ ਖਾਤਮਾ ਹੋ ਜਾਂਦਾ ਗਿਆਨ ਦਾ ਤੇ ਅੰਦਰ ਪ੍ਰਕਾਸ਼ ਹੋ ਜਾਂਦਾ। ਨਾਏ ਸੁਣਿਆ ਆਪ ਬੁੱਝੀਏ ਲਾਹਾ ਨਾ ਪਾਵੇ, ਆਪਣੀ ਸਰੂਪ ਦਾ ਗਿਆਨ ਹੋ ਜਾਂਦਾ। ਨਾਏ ਸੁਣੀਏ ਪਾਪ ਕੱਟੀਏ ਨਿਰਮਲ ਸੱਚ ਪਾਵੇ, ਸਾਰੇ ਪਾਪ ਕਰੋੜਾਂ ਕੀਤੇ ਹੋਏ ਜਨਮਾਂ ਦੇ, ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਸਾਰੇ ਖਤਮ ਹੋ ਜਾਂਦੇ। ਨਾਨਕ ਨਾਏ ਸੁਣੀਏ ਮੁੱਖ ਉਜਲੇ ਨਾ ਗੁਰਮੁਖ ਤਿਆਗ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਸਰਵਣੋ ਮੇਰੇ ਸੱਚ ਹੈ ਸੁਣਨਾ ਇਹਨੂੰ ਪਠਾਏ, ਸੱਚ ਹੈ ਸੁਣਨਾ ਇਹਨੂੰ ਪਠਾਏ ਸਰੀਰ ਲਾਏ। ਕੀ ਸੁਣੋ? ਕਹਿੰਦੇ ਸੁਣੋ ਸਤ ਬਾਣ ਜਿੱਤ ਸੁਣੀ ਮਨ, ਜਿੱਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਨ ਸੱਚ ਲੱਖ ਬਣਾਣ। ਸੋ ਉਹ ਨਾਮ ਸੁਣੋ, ਕੰਨਾਂ ਦਾ ਫਰਜ ਹੈ। ਸੋ ਇਸ ਤਰ੍ਹਾਂ ਸੱਚ ਲੱਖ ਬਣਾਣੀ ਤਾਂ ਕਿ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣਨਾ ਇਹਨੂੰ ਪਠਾਏ। ਇਹਦੇ ਬਾਅਦ ਆਉਂਦੀ ਹੈ ਵਾਰੀ ਰਸਨਾ ਦੀ। ਜੇ ਤਾਂ ਇਹ ਨਿੰਦਿਆ ਚੁਗਲੀ ਈਰਖਾ ਪਕੀਲੀ ਝੂਠ ਤਮਾਮ ਗੱਲਾਂ ਕਰਦੇ, ਕਹਿੰਦੇ ਇਹਨੂੰ ਕੱਟ ਦੋ ਪਿਆਰਿਓ, ਕਿਉਂਕਿ ਇੰਨਾ ਪਾਪ ਕਰ ਲਿਆ ਤੁਹਾਨੂੰ ਕਰੋੜਾਂ ਸਾਲ ਨਰਕਾਂ ਚ ਘੁਮਾਉਗੀ।
ਜੇ ਤੂੰ ਨਾਮ ਨਾ ਜਪੇ ਮੇਰੀਏ
ਕਰਨਾ ਸੁਣੀ ਨਾਦ ਕਰਨ ਮੁੰਦ ਘਾਲਿਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹਰ ਹਾਂ ਜਾ ਵਿਸਰਾਏ ਗੋਬਿੰਦ ਰਾਏ ਦਿਨੋਂ ਦਿਨ ਕੱਟੀ। ਇਹੀ ਚਾਰ ਉਂਗਲ ਦੀ ਰਸਨਾ ਜਿਹੜੀ ਹੈ ਨਿੰਦਿਆ ਚੁਗਲੀ ਈਰਖਾ ਵਕੀਲੀ ਦੀਆਂ ਗੱਲਾਂ ਕਰੇ ਤੇ ਸਾਰੇ ਕੀਤੇ ਹੋਏ ਸਾਰੇ ਜਨਮ ਦੇ ਕੀਤੇ ਹੋਏ ਪੁੰਨਾਂ ਨੂੰ ਇੱਕ ਸੈਕਿੰਡ ਦੇ ਅੰਦਰ ਜੀਰੋ ਬਣਾ ਦਿੰਦੀ ਹੈ। ਕਰੇ ਨਿੰਦ ਸਭ ਬਿਰਥਾ ਕਰੋੜ ਪੁੰਨ ਕਰ ਲਿਆ ਤੇ ਹੇਮਕੁੰਟ ਹਰ ਸਾਲ ਜਾਂਦਾ, ਹਜੂਰ ਸਾਹਿਬ ਹਰ ਸਾਲ ਜਾਂਦਾ, ਦਰਬਾਰ ਸਾਹਿਬ ਹਰ ਮਹੀਨੇ ਜਾ ਕੇ ਇਸ਼ਨਾਨ ਕਰਦਾ, ਦਾਨ ਕਰਦਾ, ਬੜਾ ਮਨ ਚ ਅਭਿਮਾਨ ਹੈ। ਪਰ ਪਿਆਰਿਆ ਜੇ ਤਾਂ ਨਿੰਦਿਆ ਕਰ ਲਈ ਤਾਂ ਸਾਰਾ ਹੀ ਖਤਮ ਹੋ ਜਾਏਗਾ ਉਸੇ ਵੇਲੇ। ਕਰੇ ਨਿੰਦ ਸਭ ਬਿਰਥਾ ਜਾਏ, ਬਿਰਥਾ ਹੋ ਜਾਂਦਾ ਉਸੇ ਵੇਲੇ। ਕਿੱਡਾ ਕਸੂਰ ਕਰ ਲਿਆ ਜੀਵ ਨੇ। ਇਹਦੀ ਥਾਂ ਤੇ ਜੇ ਨਾਮ ਜਪੇ ਤਾਂ ਫਿਰ ਦਰਗਾਹ ਦੇ ਵਿੱਚ ਮਾਣ ਪਾਉਂਦਾ। ਜਮਦੂਤ ਨੇੜੇ ਨਹੀਂ ਆਉਂਦਾ, ਧਨ ਧਨ ਕਹੇ ਸਭ ਕੋਏ, ਮੁੱਖ ਉੱਜਲ ਹਰ ਦਰਗੇ ਸੋਏ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਦ ਬਿਲਿਆ। ਕਿੱਡਾ ਬੜਾ ਫਲ ਰਸਨਾ ਦੇ ਵਿੱਚ ਹੋ ਗਿਆ ਤੇ ਰਸਨਾ ਨਾਮ ਜਪਦੀ ਹੈ। ਨਾਮ ਜਪਣ ਵਾਲਾ ਜਿਹੜਾ ਹੈ ਮਹਾਰਾਜ ਕਹਿੰਦੇ ਉਹ ਰਾਜਿਆਂ ਦਾ ਰਾਜਾ ਹੁੰਦਾ, ਸਭ ਕੁਛ ਉਹਦੇ ਪੱਲੇ ਹੁੰਦਾ। ਨਵਨੀਤੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਜਿਹਦੇ ਹਿਰਦੇ ਚ ਨਾਮ ਵਸ ਗਿਆ ਰਿਧੀਆਂ ਸਿੱਧੀਆਂ ਸ਼ਕਤੀਆਂ ਸਾਰੀਆਂ ਪਿੱਛੇ ਲੱਗੀਆਂ। ਰਸਨਾ ਦਾ ਕਮਾਲ ਹੈ, ਰਸਨਾ ਗਾਲ ਵੀ ਦਿੰਦੀ ਹੈ ਤੇ ਨਾਮ ਜਿਹੜਾ ਜਪਦਾ ਹੈ ਉਸ ਦੇ ਵਾਸਤੇ ਬਾਣੀ ਦਾ ਐਸਾ ਫਰਮਾਨ ਹੈ।
ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਹੈ, ਸਤਨਾਮ ਸਤਨਾਮ ਜਪਦਾ ਧੰਨ ਹੈ, ਮੁਖੜਾ ਧੰਨ ਹੈ ਮੁਖੜਾ। ਜਪਦਾ ਧੰਨ ਹੈ ਮੁਖੜਾ ਮੁਖੜਾ, ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਹੈ ਮੁਖੜਾ ਧੰਨ ਹੈ ਮੁਖੜਾ।
ਕਹੀਏ ਰਾਮ ਦੇਹੀ ਕਿਸ ਕੀ ਵਪਰੀ, ਪਵਿੱਤਰ ਹੋਏਗਾ ਗ੍ਰਾਮ, ਦੇਹੀ ਨੇ ਤਾਂ ਪਵਿੱਤਰ ਹੋਣਾ ਹੀ ਹੋਣਾ ਹੈ। ਤੇ ਜਿਸ ਪਿੰਡ ਦੇ ਵਿੱਚ ਰਹਿੰਦਾ ਸ਼ਹਿਰ ਚ ਰਹਿੰਦਾ ਉਹ ਵੀ ਪਵਿੱਤਰ ਹੋ ਜਾਇਆ ਕਰਦਾ, ਪੂਜਣ ਯੋਗ ਹੋ ਜਾਇਆ ਕਰਦਾ, ਕਿਉਂਕਿ ਬੰਦਗੀ ਵਾਲਾ ਉੱਥੇ ਰਹਿ। ਉਹਦੀ ਥਾਂ ਤੇ ਦੂਜੇ ਨਾਮ ਨਹੀਂ ਜਪਦਾ, ਉਹ ਕਹਿੰਦੇ ਡਰਾਉਣਾ ਹੈ ਮੁਖੜਾ, ਉਹ ਕਿਸੇ ਕੰਮ ਦਾ ਨਹੀਂ ਹੋਇਆ ਕਰਦਾ। ਫਰੀਦਾ ਤਿੰਨਾ ਮੁੱਖ ਡਰਾਵ ਨੇ ਜਿਨ੍ਹਾਂ ਵਿਸਾਰਿਆਂ ਨਾ, ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠੌਰ ਕੇ ਥਾਂ ਨਹੀਂ ਮਿਲਦੀ ਇੱਥੇ ਦੁਖੀ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਇਕੱਲੇ ਇਕੱਲੇ ਅੰਗ ਦੇ ਫਾਇਦੇ ਤੇ ਨੁਕਸਾਨ ਦੋਵੇਂ ਗੁਰਬਾਣੀ ਦੇ ਅੰਦਰ ਫਰਮਾਨ ਆਉਂਦੇ ਨੇ। ਵਾਰੀ ਆਉਂਦੀ ਹੈ ਹੱਥਾਂ ਪੈਰਾਂ, ਹੱਥ ਪੈਰ ਦਿੱਤੇ ਨੇ ਸੇਵਾ ਕਰਨ ਵਾਸਤੇ, ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇ ਹੀ ਪਾਈ। ਜੇ ਸੇਵਾ ਨਹੀਂ ਕਰਦਾ ਕਹਿੰਦੇ ਬਿਨ ਸੇਵਾ ਤੇ ਗੱਤ ਪੈਰ ਹੋਰ ਨਿਹਲ ਕਰ। ਸਤਿਗੁਰ ਸੇਵਾ ਨਾ ਕਰੇ ਫਿਰ ਪਛਤਾਣੇ, ਗਰਭ ਜੋਨੀ ਬਾਸ ਪਾਏ ਦੇ ਗਰਭ ਗਲ ਜਾਣੇ, ਗਰਭ ਚ ਗਲਦੇ ਨੇ ਜਿਹੜੇ ਸੇਵਾ ਨਹੀਂ ਕਰਦੇ। ਸੇਵਾ ਕਿਤੇ ਉਹੀ ਮਿਲਦੀ ਹੈ ਸਾਧ ਸਿੰਘ ਜੀ ਕਹਿੰਦੇ, ਸੇਵਾ ਤਾਂ ਦਰਗਾਹ ਦੇ ਵਿੱਚੋਂ ਖੁਸ਼ੀ ਹੋਵੇ ਤਾਂ ਮਿਲਿਆ ਕਰਦੀ ਹੈ, ਜੇ ਸੇਵਾ ਕਰਦਿਆਂ ਨੂੰ ਹਟਾਓ ਉਡਾ ਹੀ ਦੋਸ਼ ਲੱਗਦਾ। ਸਮਾਂ ਕਹੋ ਸੇਵਾ ਕਰੋ ਕਰੋ ਭਾਈ, ਭਲਾ ਹੋ ਜਾਏਗਾ ਕਿਸੇ ਦਾ, ਕਿਉਂਕਿ ਸੇਵਾ ਦਾ ਫਲ ਹੈ, ਬਿਨ ਸੇਵਾ ਫਲ ਕਿਸੇ ਨਹੀਂ। ਮਹਾਰਾਜ ਕਹਿੰਦੇ ਫਲ ਨਹੀਂ ਹੱਥ ਆਉਂਦਾ ਜਿੰਨਾ ਚਿਰ ਤੂੰ ਸੇਵਾ ਨਹੀਂ ਕਰਦਾ। ਅਨੇਕ ਤਰ੍ਹਾਂ ਦੀ ਸੇਵਾ, ਪੜ੍ਹਾਉਣ ਵਾਲੇ ਮਾਸਟਰ ਜੇ ਸਹੀ ਪੜ੍ਹਾਈ ਕਰਨ ਉਹ ਵੀ ਸੇਵਾ, ਡਾਕਟਰ ਜੇ ਸਹੀ ਦਵਾਈ ਦਿੰਦਾ ਇਹ ਵੀ ਸੇਵਾ, ਹੋਰ ਹੱਥਾਂ ਪੈਰਾਂ ਨਾਲ ਸੇਵਾ, ਰਸਤੇ ਸਾਫ ਕਰ ਦੇਣੇ ਇਹ ਵੀ ਸੇਵਾ ਹੈ, ਦਰਖਤਾਂ ਦੀ ਸੰਭਾਲ ਕਰ ਲੈਣੀ ਇਹ ਵੀ ਸੇਵਾ। ਅਨੇਕ ਕਿਸਮ ਦੀ ਇੱਕ ਤਰ੍ਹਾਂ ਦੀ ਸੇਵਾ ਤਾਂ ਨਹੀਂ, ਕਲੈਮਟੀ ਆ ਜੇ ਭੁੱਖੇ ਮਰ ਰਹੇ ਨੇ ਰਾਸ਼ਨ ਇਕੱਠੇ ਕਰ ਕਰਕੇ ਲੈ ਜਾਓ ਇਹ ਵੀ ਸੇਵਾ। ਕਹਿੰਦੇ ਜਿਹੜਾ ਸੇਵਾ ਕਰਦਾ ਹੈ, ਸੇਵਾ ਤਾਂ ਪਿਛਲੇ ਜਨਮ ਦਾ ਕੋਈ ਪੁੰਨ ਕਰਮ ਜਾਗਦਾ ਤਾਂ ਬੰਦਾ ਸੇਵਾ ਕਰਦਾ, ਨਹੀਂ ਕੋਲੋਂ ਦੀ ਲੰਘ ਜਾਂਦਾ ਨਹੀਂ ਕਰਿਆ ਕਰਦਾ। ਤੇ ਸੇਵਾ ਮਿਲਦੀ ਉਹਨੂੰ ਹੈ ਜਿਹਨੂੰ ਪਰਮੇਸ਼ਰ ਦਿੰਦਾ, ਸੋ ਸੇਵਕ ਜੋ ਲਾਇਆ ਸੇ ਤਿਸੇ ਪ੍ਰਾਪਤ ਨਿਰੰਜਨ ਦੇ। ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ, ਜੇ ਸੇਵਾ ਨਹੀਂ ਕਰਦਾ ਤਾਂ ਉਹਦੇ ਬਾਰੇ ਐਸਾ ਫਰਮਾਨ ਹੈ।
ਸਰਕਾਰ ਹੱਥਾਂ ਪੈਰਾਂ
ਸੇਵਾ ਤਾਂ ਸਾਰੇ ਕਰਦੇ ਨੇ, ਥਾਂ ਪੈਂਦੀ ਹੈ ਕਿ ਨਹੀਂ ਪੈਂਦੀ। ਜੇ ਤਾਂ ਮਨ ਚ ਆ ਗਿਆ ਬਿਮਾਨ, ਦੂਜਿਆਂ ਨੂੰ ਖਾਣ ਲੱਗ ਗਿਆ ਬੜ ਬੜ ਕੇ, ਔਖਾ ਬੋਲਦਾ, ਗੁੱਸਾ ਕਰਦਾ, ਆਪਣੀ ਸੇਵਾ ਦਾ ਬਿਮਾਨ ਕਰਦਾ, ਮਹਾਰਾਜ ਕਹਿੰਦੇ ਉਹ ਤਾਂ ਭਾਈ ਥਾਂ ਨਹੀਂ ਪੈਂਦੀ ਹੈ, ਉਹ ਤਾਂ ਬਿਰਥਾ ਹੀ ਜਾ ਰਿਹਾ ਉਹਦੇ ਮਿਹਨਤ ਕੀਤੀ। ਜਿਹੜਾ ਨਿਮਰਤਾ ਦੇ ਨਾਲ ਹਉਮੈ ਤੋਂ ਰਹਿਤ ਹੋ ਕੇ ਸੇਵਾ ਕਰਦਾ ਉਹਦੀ ਸੇਵਾ ਥਾਂ ਪੈਂਦੀ ਹੈ ਦਰਗਾਹ ਦੇ। ਸੇਵਾ ਦਾ ਫਲ ਕਿੰਨਾ ਹੁੰਦਾ ਹੈ, ਵਿੱਚ ਦੁਨੀਆ ਸੇਵ ਕਮਾਈ ਹੈ, ਸੇਵਾ ਕਰੀ ਦੁਨੀਆ ਦੇ ਅੰਦਰ ਫਲ ਕੀ ਹੋਇਆ, ਤਾਂ ਦਰਗੇ ਬੈਸਨ ਪਾਈ ਹੈ, ਤਾਂ ਲਿਖਤਾ ਮਹਾਰਾਜ ਕਹਿੰਦੇ ਤਾਂ ਥਾਂ ਮਿਲਦਾ ਦਰਗਾਹ ਦੇ ਵਿੱਚ, ਕਹੋ ਨਾਨਕ ਬਾਉ ਲਗਾਈ। ਸੋ ਸੇਵਾ ਹੱਥਾਂ ਪੈਰਾਂ ਦਾ ਕੰਮ, ਸਰੀਰ ਦਾ ਕੰਮ ਸੇਵਾ ਕਰਨਾ ਹੋਇਆ ਕਰ। ਸੋ ਪੈਰਾਂ ਦੀ ਜਿਹੜੀ ਪਵਿੱਤਰਤਾ ਹੈ ਉਹਦੇ ਬਾਰੇ ਮਹਾਰਾਜ ਜੀ ਐਂ ਫਰਮਾਨ ਕਰ ਰਹੇ ਹਾਂ।
ਪੈਰ ਹੁੰਦੇ ਨੇ ਸੁਹਾਵੇ ਆਵੇ ਚੱਲ ਕੇ ਗੁਰਾਂ ਦੇ ਦੁਆਰ ਰੇ, ਹੁੰਦੇ ਨੇ ਸੁਹਾਵੇ ਆਵੇ ਚੱਲ ਕੇ ਗੁਰਾਂ ਦੇ ਦੁਆਰ ਰੇ। Yeah.
गुरमुख पैर सकार थे गुरमुख मार्ग चाल चलन श्रद्धा तार के गुरुद्वार नूं जदों गुरसिख चलदा है तां एक कदम पटदा एक जग दा फल उत्थे ही मिल जांदा दूसरा पटदा है दूसरा किड्डा बड़ा पुन्न खट लिया गुरु दे द्वारे आके श्रद्धा ते भावना नाल आवे नाल शर्त है इहदे सो इस तरह दे नाल सारे शरीर दी पवित्रता ਇਸ ਤਰ੍ਹਾਂ ਦੇ ਨਾਲ ਹੁੰਦੀ ਹੈ ਤੇ ਅਪਵਿੱਤਰ ਸਰੀਰ ਉਹ ਹੁੰਦਾ ਹੈ ਜਿਹੜਾ ਮਨ ਦੇ ਪਿੱਛੇ ਲੱਗ ਕੇ ਨਾ ਸਤਸੰਗ ਕਰੇ ਨਾ ਮਹਾਂਪੁਰਸ਼ਾਂ ਦਾ ਸਤਿਕਾਰ ਕਰੇ ਨਾ ਗੁਰੂ ਦੇ ਦੁਆਰੇ ਆ ਕੇ ਮੱਥਾ ਟੇਕੇ ਨਾ ਕਰੇ ਕੋਈ ਸ਼ੁਭ ਕੰਮ ਕਰੇ ਨਾ ਕੋਈ ਸੇਵਾ ਕਰੇ ਸੋ ਉਹਦਾ ਜਿਹੜਾ ਸਰੀਰ ਹੈ ਪਵਿੱਤਰ ਹੁੰਦਾ ਕਹਿਣ ਲੱਗੇ ਭਾਈ ਮਰਦਾਨਾ ਗੁਰੂ ਨਾਨਕ ਦਾ ਸ਼ਬਦ ਸੁਣ ਕੇ ਮੈਨੂੰ ਸੋਝੀ ਆਈ ਤੇ ਮੈਂ ਇਹ ਮਨੁੱਖ ਦਾ ਮਾਸ ਨਹੀਂ ਖਾਧਾ ਸੋ ਨਾ ਸਰੀਰ ਉਹ ਪਵਿੱਤਰ ਐਸਾ ਸਹਿੰਦੀ ਜਿਹਦੇ ਵਿੱਚ ਨਾਮ ਦਾ ਵਾਸਾ ਹੋਵੇ ਨਾਮ ਜਪੋ ਸਮਾਂ ਲੰਘਦਾ ਜਾਂਦਾ ਮੁੜ ਕੇ ਨਹੀਂ ਆਉਂਦਾ ਇਹ ਲੰਘ ਗਿਆ ਨਾ ਮੁੜ ਕੇ ਆਉਂਦਾ ਠਹਿਰਨ ਜਾਗ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਸੰਸਾਰ ਬਣੇ ਨੂੰ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਬੇਅੰਤ ਮਹਾਂਪੁਰਸ਼ ਆਏ ਬੇਅੰਤ ਵੱਡੇ ਵੱਡੇ ਰਾਜੇ ਆਏ ਬੇਅੰਤ ਵੱਡੇ ਵੱਡੇ ਸ਼ਕਤੀਆਂ ਵਾਲੇ ਆਏ ਚਲੋ ਚੱਲਦਾ ਮੇਲਾ ਹੈ ਚੱਲਦਾ 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 ਜਾਂਦਾ ਆ ਬੀਬੀ ਮੈਨੂੰ ਦੱਸੇ ਕਹਿੰਦੇ ਬਲਵੰਤ ਸਿੰਘ ਦੇ ਘਰੋਂ ਮਨੀ ਮਾਜਰਿਆ ਨੇ ਮਿਓ ਗੱਲ ਕਰਦੀ ਸੀ ਕਰਦੀ ਕਰਦੀ ਉਹ ਚੜ੍ਹਾਈ ਕਰ ਗਈ ਕਹਿੰਦੇ ਹੈਰਾਨ ਹੋ ਗਏ ਅਸੀਂ ਕਿੱਥੇ ਗੱਲ ਕਰਦੀ ਹੈ ਪੰਜ ਮਿੰਟ ਬਾਅਦ ਹੋ ਗਿਆ ਉਹਦਾ ਚੜ੍ਹਾਈ ਕਰ ਗਈ ਕੋਈ ਰਹਿਣ ਦਾ ਥਾਂ ਹੈ ਇਹ ਨਹੀਂ ਰਹਿਣ ਦਾ ਥਾਂ ਜਿੰਨਾ ਕੁ ਸਮਾਂ ਮਿਲਿਆ ਹੈ ਉਹਦੇ ਵਿੱਚ ਨੇਕ ਕੰਮ ਕਰ ਲਓ ਨਾਮ ਜਪ ਲਓ ਰਸਣਾ ਨਹੀਂ ਹਿਲਣਾ ਵਾਹਿਗੁਰੂ 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 ਕਰਦੇ ਚਲੇ ਜਾਓ ਕਰ ਤੱਕ ਘਰੋਂ ਚੱਲ ਕੇ ਇੱਥੇ ਤੱਕ ਕਰਦੇ ਰਹੋ ਫੇਰ ਕਰਦੇ ਰਹੋ ਕੋਈ ਬੋਰੀਆਂ ਤਾਂ ਨਹੀਂ ਚੱਕਣੀਆਂ ਵੀ ਥੱਕ ਜਾਣਗੇ ਜੀਵ ਨਹੀਂ ਵਾਹਿਗੁਰੂ ਵਾਹਿਗੁਰੂ ਕਰਨਾ ਸਿਰਫ ਸੁਰਤ ਨੂੰ ਉਸ ਤਾਰ ਨਾਲ ਜੋੜਨਾ ਪੈਂਦਾ ਵਾਹਿਗੁਰੂ ਹੈ ਪਰਿਪੂਰਨ ਸਾਡੇ ਆਲੇ ਦੁਆਲੇ ਇਹਦੇ ਨਾਲ ਕਰੋ ਪਿਆਰ ਜੇ ਪਿਆਰ ਨਹੀਂ ਕਰਦੇ ਇਹ ਆਕਾਸ਼ ਵਰਗਾ ਸੁੰਨ ਮੁੰਨ ਹੋ ਜਾਂਦਾ ਕਿਸੇ ਕੰਮ ਦਾ ਨਹੀਂ ਕਰਨਾ ਜਦੋਂ ਅਸੀਂ ਪਿਆਰ ਕਰਦੇ ਹਾਂ ਤੇ ਵਾਹਿਗੁਰੂ ਦਾ ਸੰਬੰਧ ਸਾਡੇ ਨਾਲ ਜੁੜ ਜਾਂਦਾ ਹੈ ਪਹਿਲਾਂ ਜਿਹੜਾ ਸਾਨੂੰ ਅਨੁਭਵ ਹੁੰਦਾ ਰਸ ਆ ਜਾਂਦਾ ਸਾਡਾ ਸੁਰਤ ਟਿਕ ਜਾਂਦੀ ਹੈ ਰਸ ਨਾਲ ਭਰ ਜਾਂਦੀ ਹੈ ਚੜ੍ਹਦੀ ਕਲਾ ਆ ਜਾਂਦੀ ਹੈ ਖੇੜਾ ਆ ਜਾਂਦਾ ਮਨ ਤੇ ਸੋ ਵਾਹਿਗੁਰੂ ਨੂੰ ਜਾਣ ਕੇ ਪਛਾਣ ਕੇ ਵੀ ਸਾਡੇ ਨਾਲ ਹੈ ਫੇਰ ਨਾਮ ਜਪੋ ਇਹਦਾ ਫਲ ਬੇਅੰਤ ਹੈ ਕਲਯੁਗ ਦੇ ਅੰਦਰ ਐਸਾ ਫਰਮਾਨ ਹੈ
ਬਲਵਾਇਓ ਰੇ ਇੱਕ ਨਾਮ ਆਯੋ
पवित्र हो जाए शरीर, अखां पवित्र हो जान, कान पवित्र हो जान, रसना माड़ी हो जाए, अंग शरीर दे खराब हो जान, माड़े कमां दे विच तां नरक मिलिया जाए, दुखी हुंदा है, जमण मरण दा चक्कर सिरों नहीं रहिंदा, लैंदा कमेटलियां सांदा फिरदा। यही जे प्रयोग शुद्ध कर लिया जाए, एक एक अंग दा किन्ना किन्ना फल दस्या है, सो यह फल सहज पाप प्राप्त हो जाया कर रहे हैं। हूं सवा जात नहीं दिता, सो सारे प्रेमी देख बनी है नाम साहब को बन। सो एक बेनती है, कल भी कीती थी, वो यह है कि मैगजीन बनने शुरू हो गए ने, पिछले महीने 7,000 छपाया, साढ़े 7,000 हुण भी काफी 4,000 के करीब छप चुकया है, ते जून वाला भी आ रहा है, ते जिहड़े इत्थे सामने बीबियां दे कोल ने वो पैसे बेच रही है 15-15 रुपये का। उरले पासे एक दो भाई बैठे होंदे ने, कल तां बैठिया नहीं क्योंकि ना गुरमुख सिंह आया सी, ना गुरदेव सिंह इत्थे सी, ते होर सिंह बैठे सी। ਇਹ ਨਾ ਕਰਿਆ ਕਰੋ, ਇਕਦਮ ਚਲੇ ਜਾਇਆ ਕਰੋ, ਸਾਰੇ ਜਿਹੜੇ ਹੈਗੇ ਪੜ੍ਹੇ ਲਿਖੇ ਬੰਦੇ ਮਦਦ ਕਰੋ, ਕਿਉਂਕਿ ਰਾਸ਼ਨ ਦਾ ਤੇ ਇਹਦਾ 165 ਰੁਪਈਏ ਸਾਲ ਦਾ ਹੈ ਚੰਦਾ, ਉਹਦੇ ਬਾਅਦ ਸਾਲ ਭਰ ਘਰ ਪਹੁੰਚੀ ਜਾਏਗਾ, ਇੱਥੋਂ ਦੁਕਾਨਾਂ 'ਚ ਲਈ ਗਏ ਟਿਕ ਮਾਰ ਹੋ ਜਾਏਗਾ, ਨਹੀਂ ਆ ਸਕਦੇ ਤਾਂ ਉਹਨਾਂ ਦੇ ਘਰ ਘਰ ਪਹੁੰਚਾ ਦੇਈਦੇ ਨੇ, ਪਿਛਲੇ ਮਹੀਨੇ ਵੀ ਪਹੁੰਚਾ ਤੇ ਹੁਣ ਵਾਲੇ ਵੀ ਪਹੁੰਚ ਚੁੱਕੇ ਨੇ। ਸੋ ਇਸ ਕਰਕੇ ਕੋਸ਼ਿਸ਼ ਇਹ ਕਰੋ ਕਿ ਸਾਰਿਆਂ ਦੇ ਘਰਾਂ ਵਿੱਚ ਇਹ ਮੈਗਜ਼ੀਨ ਜਾਣਾ ਸ਼ੁਰੂ ਹੋ ਜਾਏ। ਹਜ਼ਾਰਾਂ ਖਰਚ ਅਸੀਂ ਕਰਦੇ ਹਾਂ, ਸਿਰਫ 15 ਰੁਪਈਏ ਦਾ ਖਰਚਾ, ਇਹ ਬਹੁਤਾ ਨਹੀਂ ਹੈਗਾ, ਇਹਦੇ ਨਾਲ ਸੁੱਖ ਕਿੰਨਾ ਹੈ ਕਦੇ ਪੜ੍ਹ ਲਓ, ਮੇਰਾ ਹੀ ਲਿਖਿਆ ਹੋਇਆ ਇਹਦੇ ਵਿੱਚ, ਕਈ 3-4 ਸਬਜੈਕਟ ਮੇਰੇ ਲਿਖੇ ਹੋਏ ਨੇ 4, ਉਹ ਜਦ ਮੈਂ ਲਿਖਾਇਆ ਅੱਖਾਂ ਮੀਚ ਕੇ ਬੈਠ ਕੇ ਲਿਖਾਤਾ ਸੀ, ਉਹ ਜਦ ਮੈਂ ਪੜ੍ਹਦਾ ਤਾਂ ਮੈਂ ਖੁਦ ਹੈਰਾਨ ਹੋਈ ਜਾਂਦਾ ਵੀ ਇਹ ਕਿਵੇਂ ਲਿਖਿਆ ਗਿਆ, ਇੰਨਾ ਕੁਛ ਮੇਰੇ ਦਿਮਾਗ 'ਚ ਕਿੱਥੋਂ ਆ ਗਿਆ ਲਿਖਣ ਵਾਸਤੇ। ਉਹ ਵਾਰ ਵਾਰ ਪੜ੍ਹਦਾ, ਵਾਰ ਵਾਰ ਪੜ੍ਹੇ ਤੇ ਨਵੇਂ ਤੇ ਨਵਾਂ ਹੀ ਉਹਦਾ ਮਹਿਣਾ ਨਿਕਲਦਾ। ਸੋ ਨਾਮ ਦੇ ਜਿਨ੍ਹਾਂ ਨੂੰ ਜਗਿਆਸਾ ਹੈ ਨਾਮ ਜਪਣ ਦੀ, ਬੰਦਗੀ ਕਰਨ ਦੀ, ਕੀ ਰੁਕਾਵਟਾਂ ਆਉਂਦੀਆਂ, ਚਿੱਤ ਕਿਉਂ ਨਹੀਂ ਲੱਗਦਾ, ਉਹ ਗੱਲਾਂ ਸਮਝ ਕੇ ਸਹੀ ਰਸਤੇ ਨੂੰ ਅਪਣਾਉਣ ਦਾ ਯਤਨ ਕਰੋ। ਇਹ ਸਾਰੀਆਂ, ਕਿਉਂਕਿ ਇਹਦਾ ਨਾਂ ਆਤਮ ਮਾਰਗ ਹੈ, ਆਤਮਾ ਦੇ ਸਾਕਸ਼ਾਤ ਕਰਨ ਵਾਸਤੇ ਜਿਹੜਾ ਰਸਤਾ ਹੈ ਉਹ ਰਸਤਾ ਅਸੀਂ ਅਪਣਾ ਰਹੇ ਹਾਂ। ਉਹਨੂੰ ਵਿਚਾਰ ਕੇ ਪੜ੍ਹੋ ਘਰ ਰੱਖਣ ਵਾਸਤੇ। ਤਾਂ ਮੈਂ ਕਹਿਣਾ ਵੀ ਇਹ ਤਾਂ ਪੁਸਤਕ ਹੈ, ਪੁਸਤਕ ਜਿਵੇਂ ਵਾਰ ਵਾਰ ਪੜ੍ਹੀ ਜਾਈਦੀ ਹੈ, ਇਵੇਂ ਜਿਵੇਂ ਇਹ ਵਾਰ ਵਾਰ ਪੜ੍ਹੇ ਤੇ ਆਉਣਾ। ਕਹਾਣੀਆਂ ਦੀ ਕਿਤਾਬ ਪੜ੍ਹ ਲਓ, ਮੁੜ ਕੇ ਸਾਰੀ ਜ਼ਿੰਦਗੀ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਯਾਦ ਹੋ ਗਈਆਂ। ਹੋਰ ਕੋਈ ਖੰਡਣ ਮੰਡਣ ਦੀ ਪੜ੍ਹ ਲਓ, ਉਹਨੂੰ ਵਾਰ ਵਾਰ ਲੋੜ ਨਹੀਂ, ਮਨ ਤਪ ਜਾਂਦਾ, ਸ਼ੱਕ ਚ ਪੈ ਜਾਂਦਾ, ਉਹਨੂੰ ਵੀ ਦੁਬਾਰਾ ਪੜ੍ਹਨ ਦੀ ਲੋੜ ਨਹੀਂ। ਜਿਸ ਤਰ੍ਹਾਂ ਆਪਾਂ ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ, ਕਿਉਂ ਪੜ੍ਹਦੇ ਹਾਂ, ਇਹਦੇ ਵਿੱਚ ਨਵੇਂ ਤੇ ਨਵੇਂ ਮਹਿਨੇ ਨਿਕਲਦੇ ਨੇ। ਜਿਉਂ ਜਿਉਂ ਸੂਰਤ ਤਰੱਕੀ ਕਰਦੀ ਹੈ, ਤਿਉਂ ਤਿਉਂ ਨਵੇਂ ਤੇ ਨਵਾਂ ਮਹਿਣਾ ਅਰਥ ਆਉਂਦਾ। ਇਸੇ ਤਰ੍ਹਾਂ ਇਹ ਜੋ ਮੈਗਜ਼ੀਨ ਹੈ, ਇਹਨੂੰ ਇੱਕ ਵਾਰੀ ਪੜ੍ਹ ਲਓ, ਫੇਰ ਪੜ੍ਹਨ ਲੱਗ ਜਾਓ, ਫੇਰ ਪੜ੍ਹਨ ਲੱਗ ਜਾਓ, 10 ਵਾਰੀ ਪੜ੍ਹ ਲਓ, 10 ਵਾਰੀਆਂ ਦੇ ਅੰਦਰ ਫੇਰ ਨਵਾਂ ਮਹਿਣਾ ਨਿਕਲ ਆਏਗਾ। ਉਹ ਅਨੁਭਵ ਦੀ ਚੀਜ਼ ਜਿਹੜੀ ਹੁੰਦੀ ਹੈ ਉਹ ਕਿਸੇ ਹੋਰ ਮੰਡਲ ਤੋਂ ਆਈ ਹੁੰਦੀ ਹੈ, ਕਿਤਾਬਾਂ ਤੋਂ ਬਾਅਦ ਨਹੀਂ, ਉਹ ਬਹੁਤੀ ਲਿਖੀ ਹੁੰਦੀ, ਉਹ ਕੋਈ ਆਪਣੇ ਅੰਦਰੋਂ ਹੀ ਚੀਜ਼ ਆਉਂਦੀ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੋ, ਹਰ ਘਰ ਦੇ ਵਿੱਚ ਰੱਖੋ ਤੇ ਇਹਦੇ ਪੱਕੇ ਮੈਂਬਰ ਬਣਨ ਦਾ ਯਤਨ ਕਰੋ। ਫੇਰ ਅਸੀਂ ਜਦ ਤੁਸੀਂ ਬਣ ਗਏ ਪੰਜਾਬ ਵਾਲੇ, ਫੇਰ ਮੇਰਾ ਤੁਰਨਾ ਹੈ ਕਿ ਇਹਨੂੰ ਹਿੰਦੀ ਵਿੱਚ ਛਾਪੀਏ ਤੇ ਇੰਗਲਿਸ਼ ਦੇ ਵਿੱਚ ਛਾਪੀਏ, ਕਿਉਂਕਿ ਚਿੱਠੀਆਂ ਆਉਂਦੀਆਂ ਹੈ ਬਈ ਅਸੀਂ ਹਿੰਦੀ ਵਾਲੇ ਕੀ ਕਰੀਏ ਜੀ, ਸਾਡਾ ਜੀ ਕਰਦਾ ਪੜ੍ਹ ਨੂੰ, ਸਾਨੂੰ ਪੰਜਾਬੀ ਆਉਂਦੀ ਨੀ। ਪੰਜਾਬੀ ਤਾਂ ਪੰਜਾਬ ਚ ਬਣਾਉਂਦੇ ਨੇ, ਨਾ ਹਰਿਆਣੇ ਚ ਪੰਜਾਬੀ ਹੈ, ਨਾ ਦਿੱਲੀ ਵਿੱਚ ਹਾਲ ਤੱਕ ਹੈ, ਨਾ ਇੱਥੇ ਹੈ ਯੂਪੀ ਵਿੱਚ ਹੈ, ਨਾ ਸੀਪੀ ਵਿੱਚ ਹੈ, ਕਿਤੇ ਵੀ ਨਹੀਂ ਹੈ, ਨਾ ਮੱਧ ਪ੍ਰਦੇਸ਼ ਚ ਹੈ। ਉੱਥੇ ਜਿੱਥੇ ਕੋਈ ਰਹਿੰਦਾ ਉੱਥੇ ਬੱਚੇ ਪਲੇ ਨੇ, ਉਸ ਬੋਲੀ ਨੂੰ ਜਾਣਦੇ ਨੇ। ਬਾਕੀ ਆ ਬਾਹਰਲੇ ਜਿਹੜੇ ਨੇ ਬੱਚੇ ਉੱਥੇ ਪੈਦਾ ਹੋਏ, ਇੰਗਲਿਸ਼ ਨੂੰ ਜਾਣਦੇ ਨੇ। ਤਾਂ ਫਿਰ ਛੇਤੀ ਉਹ ਅਸੀਂ ਇੰਗਲਿਸ਼ ਚ ਕਰਕੇ ਉਹਨਾਂ ਬੱਚਿਆਂ ਦੀ ਲੈਵਲ ਦੇ ਮਜ਼ਮੂਨੇ ਦੇ ਵਿੱਚ ਦੇਣੇ ਸ਼ੁਰੂ ਕਰਾਂਗੇ। ਸੋ ਇਸ ਕਰਕੇ ਅਗਲੇ ਪੰਜਾਬੀ ਵਾਲੇ ਨੇ ਇਹਦੇ ਤੁਸੀਂ ਗਾਹਕ ਬਣੋ ਪੰਜਾਬ ਵਾਲੇ, ਤੇ ਹਿੰਦੀ ਵਾਲਿਆਂ ਨੂੰ ਫੇਰ ਅਸੀਂ ਗੱਲ ਕਰਾਂਗੇ। ਸੋ ਹੁਣ ਸਾਰੇ ਪ੍ਰੇਮੀ ਗੁਰਸਤੋਤਰ ਚ ਬੋਲੋ, ਜਿਹੜਾ ਹਾਲ ਤੱਕ ਨਹੀਂ ਬੋਲਿਆ ਉਹ ਵੀ ਰੱਖ। Thank you.
ਸਾਧਨਾ